ज्ञान ध्यान किछु कर्म ना जाना सार ना जाना तेरी सब ते वड्डा सतगुर नानक जिन कल राखी मेरी ज्ञान ध्यान किछ कर्म ना जाना नाहिन निर्मल करनी साध संगत के अंचल लावो बिखम नदी जाहे तरनी ना खौं जति सती नहीं पढ़या मूर्ख मुगदा जन्म भया परणवत नानक तिनकी शरणा जिन तू नाही विसरिया सतनाम वाहे गुरु साहिब जीओ राग तिलंग महला पहला घर पहला एक ओंकार सतनाम करता पुरख निर्भो निर्वैर अकाल मूरत अजूनी सैभं गुरप्रसाद यक अर्ज गुप्तम पेशतो दर घोष कुन करतार हक्का कबीर करीम तू बेऐब परवदगार यख अर्ज गुप्तम पेशतो दर घोष कुन करतार हक्का कबीर करीम तू बेऐब परवदगार वाहे गुरु जी का खालसा वाहे गुरु जी की फतेह। परम सन्मान योग सतगुरु गुरु ग्रंथ साहिब जी दे पवित्र हजूरी अंदर सोभाए मान गुरु सवारे सतसंगी जनों अज धन गुरु नानक साहब सच्चे पातशाह जी दी मुबारक रसना तो उचारण कीता होया ਰਾਗ ਤਿਲੰਗ ਦੇ ਅੰਦਰ ਜੋ ਪਹਿਲਾ ਹੀ ਸ਼ਬਦ ਹੈ ਉਸ ਦੀ ਵਿਚਾਰ ਗੁਰੂ ਬਖਸ਼ੀਸ਼ ਗੁਰੂ ਕਿਰਪਾ ਨਾਲ ਆਪਾਂ ਕਰਨ ਦਾ ਯਤਨ ਕਰਾਂਗੇ। ਇਸ ਪਵਿੱਤਰ ਸ਼ਬਦ ਨੂੰ ਤਿੰਨ ਹਿੱਸਿਆਂ ਦੇ ਅੰਦਰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਪਹਿਲੇ ਵਿੱਚ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਰੰਭਕ ਜੋ ਦੋ ਤੁਕਾਂ ਨੇ ਉਸ ਵਿੱਚ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਇੱਕ ਅਰਦਾਸ ਪਾਕ ਪਰਵਦਗਾਰ ਦੇ ਸਮਕਸ਼ ਇੱਕ ਅਰਜ਼ ਔਰ ਉਸ ਦੇ ਨਾਲ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀਆਂ ਸਿਫਤਾਂ ਦੇ ਹਜ਼ੂਰ ਨੇ ਕੁਛ ਬਚਨ ਕਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚੋਂ ਜਦੋਂ ਇਸ ਪਾਵਨ ਪਵਿੱਤਰ ਸ਼ਬਦ ਨੂੰ ਆਪਾਂ ਪੜ੍ਹਦੇ ਹਾਂ, ਫਾਰਸੀ ਦੇ ਕੁਛ ਸ਼ਬਦ ਤਕਰੀਬਨ ਸਾਰੀ ਕਹਿ ਲਈਏ ਇਸ ਵਿੱਚ ਹਜ਼ੂਰ ਨੇ ਆਧਾਰ ਬਣਾ ਕੇ ਰਚਨਾ ਕੀਤੀ ਹੈ। ਪਰ ਆਰੰਭ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਸਨਮੁਖ ਅਕਾਲ ਪੁਰਖ ਦੇ ਸਨਮੁਖ ਇਹ ਸ਼ਬਦ ਕਹਿ ਰਹੇ ਨੇ, ਯੱਕ ਅਰਜ਼ ਗੁਪਤਮ ਪੇਸ਼ ਤੋਂ। ਯੱਕ ਦਾ ਅਰਥ ਹੈ ਇੱਕ, ਅਰਜ਼ ਦਾ ਅਰਥ ਕਰਾਂਗੇ ਬੇਨਤੀ ਅਰਦਾਸ ਜੋਦੜੀ ਪ੍ਰਾਰਥਨਾ। ਯੱਕ ਅਰਜ਼ ਗੁਪਤਮ, ਗੁਪਤਮ ਦਾ ਅਰਥ ਹੈ ਮੈਂ ਆਖੀ। ਯੱਕ ਅਰਜ਼ ਗੁਪਤਮ ਪੇਸ਼ ਤੋਂ, ਪੇਸ਼ ਦਾ ਅਰਥ ਹੈ ਸਾਹਮਣੇ ਤੇਰੇ ਸਨਮੁਖ। ਦਰ ਗੋਸ਼ ਕੁਨ ਕਰਤਾਰ, ਦਰ ਦਾ ਅਰਥ ਵਿੱਚ, ਗੋਸ਼ ਦਾ ਅਰਥ ਹੈ ਕੰਨ। ਦਰ ਗੋਸ਼ ਕੁਨ ਕਰਤਾਰ, ਕਰਤਾਰ ਦਾ ਅਰਥ ਆਪਾਂ ਜਾਣਦੇ ਹਾਂ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ, ਮੈਂ ਤੁਹਾਡੇ ਸਨਮੁਖ ਇੱਕ ਅਰਦਾਸ, ਇੱਕ ਅਰਜ਼, ਇੱਕ ਬੇਨਤੀ ਆਖੀ। ਆਪ ਜੀ ਮੇਰੀ ਬੇਨਤੀ ਨੂੰ ਕੰਨ ਦੇ ਕੇ ਸੁਣੋ, ਮੇਰੀ ਅਰਜ਼ ਨੂੰ ਆਪ ਕੰਨ ਦੇ ਕੇ ਸੁਣੋ। ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਸ਼ਬਦ ਹਜ਼ੂਰ ਨੇ ਬਹੁਤ ਥਾਵਾਂ 'ਤੇ ਵਰਤਿਆ ਹੈ। ਅਤੇ ਦੇਖੋ, ਮਾਲਕ ਨੇ ਜਦੋਂ ਵੀ ਅਰਦਾਸ ਕੀਤੀ ਅਤੇ ਖਾਸ ਕਰਕੇ ਕੁਝ ਥਾਵਾਂ 'ਤੇ ਸ਼ਬਦ ਵੀ ਵਰਤੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੋ ਕੁਛ ਮੈਂ ਬੋਲ ਰਿਹਾ ਹਾਂ ਕਿ ਆਪ ਜੀ ਕੰਨ ਦੇ ਕੇ, ਧਿਆਨ ਦੇ ਕੇ ਮੇਰੀ ਬੇਨਤੀ ਸੁਣੋ। ਮਹਾਰਾਜ ਜੀ ਦੇ ਬਚਨ ਨੇ ਕਿ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਸਾਰੀ ਸ੍ਰਿਸ਼ਟੀ ਪਾਰ ਬ੍ਰਹਮ ਪਰਮੇਸ਼ਵਰ ਆਪ ਨੂੰ ਸਿਮਰ ਰਹੀ ਹੈ, ਅਰਦਾਸ ਕਰਨਾ ਆ ਕਿ ਆਪ ਜੀ ਮੇਰੀ ਕੰਨ ਦੇ ਕੇ ਬੇਨਤੀ ਸੁਣੋ। ਜਦੋਂ ਕੋਈ ਆਪਣੇ ਅੰਦਰੋਂ ਜੁੜ ਕੇ ਅੰਦਰ ਦੀ ਭਾਵਨਾ ਨਾਲ, ਅੰਦਰ ਦੀ ਨਿਰਮਲਤਾਈ ਨਾਲ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਅਤੇ ਉਸ ਦੀ ਅਰਦਾਸ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸੁਣੀ ਜਾਂਦੀ ਹੈ। ਅਰਦਾਸ ਵੱਡੀ ਵੱਡੀ ਇੱਕ ਦਾਤ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਸ ਦਿਨ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਆਏ ਨੇ ਅਤੇ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵਿਦਿਆ ਕਰਨ ਵਾਸਤੇ ਆਇਆ। ਜਦੋਂ ਹਜ਼ੂਰ ਪਿੰਡ ਤੋਂ ਬਾਹਰ ਨਿਕਲੇ ਅਤੇ ਰਾਏ ਬੁਲਾਰ ਨੇ ਇਹ ਬੇਨਤੀ ਕੀਤੀ, ਅਰਜ਼ ਕੀਤੀ ਕਿ ਆਪ ਜੀ ਕਿਰਪਾ ਕਰੋ, ਮੇਰੇ ਵਾਸਤੇ ਹੁਕਮ ਕੀ ਹੈ। ਅਤੇ ਸਤਿਗੁਰੂ ਦੇ ਬਚਨ ਘੁੱਟ ਕੇ ਅੰਦਰ ਗਹਿਣ ਵਾਲੇ ਨੇ, ਪਕੜਨ ਵਾਲੇ ਨੇ, ਉਹ ਬਚਨ ਨੇ ਰਾਏ ਬੁਲਾਰ ਨੂੰ ਕਿਹਾ ਕਿ ਜਦੋਂ ਆਪਣੀ ਸਿਆਣਪ, ਜਦੋਂ ਆਪਣਾ ਜ਼ੋਰ, ਜਦੋਂ ਆਪਣੀ ਅਕਲ, ਜਦੋਂ ਆਪਣੀ ਹਰ ਸ਼ਕਤੀ ਹੀ ਜਵਾਬ ਦੇ ਜਾਏ ਅਤੇ ਰੱਬ ਦੇ ਚਰਨਾਂ ਵਿੱਚ ਅਰਜ਼ ਕਰਿਓ, ਅਰਦਾਸ ਕਰਿਓ। ਜਦੋਂ ਨਿਰਬਲ ਹੋ ਕੇ ਕੋਈ ਅਰਦਾਸ ਕਰਦਾ ਤੇ ਪਰਿਪੂਰਨ ਪਰਮਾਤਮਾ ਉਸਦੀ ਅਰਦਾਸ ਕਦੀ ਮੋੜਦੇ ਨਹੀਂ, ਉਹ ਅਰਦਾਸ ਸੁਣਦੇ ਨੇ। ਥੋੜ੍ਹਾ ਜਿਹਾ ਆਓ, ਕਿਉਂਕਿ ਸ਼ਬਦ ਪਹਿਲਾਂ ਅਰਜ਼ ਆਇਆ ਹੈ। ਹਜ਼ੂਰ ਨੇ ਕਿਹਾ ਅੰਦਰੋਂ ਟਿਕ ਕੇ ਅਰਦਾਸ ਕੀਤੀ ਜਾਏ ਤੇ ਮਾਲਕ ਸੁਣਦਾ ਹੈ, ਤੇ ਜਦੋਂ ਕੁਛ ਵੀ ਪੱਲੇ ਨਾ ਰਹੇ। ਸੱਚ ਇਵੇਂ ਕਿ ਕਦੀ ਇਨਸਾਨ ਨਿਰਾਸ਼ ਨਾ ਹੋਵੇ, ਜਦੋਂ ਹਰ ਦਰਵਾਜ਼ਾ ਬੰਦ ਹੋ ਜਾਏ, ਹਰ ਤਰਫ ਤੋਂ ਜਵਾਬ ਮਿਲ ਜਾਏ, ਹਰ ਬੰਦਾ ਪਿੱਠ ਕਰ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਬਿਲਕੁਲ ਬੇਬਸ ਹੋ ਜਾਏ ਤੇ ਉਦੋਂ ਵੀ ਅਰਦਾਸ ਕਰ, ਕਿਉਂਕਿ ਪਰਮਾਤਮਾ ਉਦੋਂ ਸੁਣਦਾ ਜਦੋਂ ਬੰਦਾ ਆਪਣੀ ਤਾਕਤ ਦਾ ਮਾਣ ਵੀ ਛੱਡ ਜਾਂਦਾ ਹੈ। ਦੇਖੋ ਦੋ ਸ਼ਲੋਕ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ। ਉਹ ਦਾਸ ਪਿੱਛੇ ਕੁਝ ਥਾਵਾਂ ਤੇ ਅਰਜ਼ ਕਰਦਾ ਆ ਰਿਹਾ ਹੈ ਕਿ ਆਮ ਤੌਰ ਤੇ ਜਦੋਂ ਬੰਦੇ ਤੇ ਕੋਈ ਮੁਸੀਬਤ ਪੈਂਦੀ ਹੈ ਜਾਂ ਸਰੀਰਕ ਦੁੱਖ ਆ ਜਾਂਦਾ, ਆਰਥਿਕ ਪੱਖੋਂ ਧਨ ਦੌਲਤ ਦੇ ਪੱਖੋਂ ਇਨਸਾਨ ਦਾ ਹੱਥ ਕਿਤੇ ਪੈਂਦਾ ਨਹੀਂ, ਤੇ ਅਕਸਰ ਅਸੀਂ ਲੋਕ ਇਹ ਸ਼ਬਦ ਕਹਿਣ ਲੱਗ ਪੈਂਦੇ ਹਾਂ ਕਿ ਹੁਣ ਇਸ ਬੰਦੇ ਦਾ ਕੋਈ ਬਚਾਅ ਨਹੀਂ। ਇਹ ਸਾਡੇ ਸ਼ਬਦ ਨੇ ਕਿ ਕਿਸੇ ਬੰਦੇ ਨੂੰ ਰੋਗ ਲੱਗ ਜਾਏ ਤੇ ਲੋਕ ਕਹਿਣ ਲੱਗ ਪੈਂਦੇ ਨੇ ਹੁਣ ਇਸ ਵਿਚਾਰੇ ਦਾ ਕੋਈ ਉਪਾਅ ਨਹੀਂ, ਕੋਈ ਇਲਾਜ ਨਹੀਂ, ਹੁਣ ਇਹਨੂੰ ਕੋਈ ਬਚਾ ਸਕਦਾ। ਕੋਈ ਆਦਮੀ ਗੁਨਾਹ ਕਰਦਾ ਹੈ ਜ਼ਿੰਦਗੀ ਵਿੱਚ, ਮੰਨ ਲਓ ਕਿ ਉਹਨੇ ਗਲਤ ਰਸਤੇ 'ਤੇ ਕਦਮ ਪੱਟ ਲਿਆ, ਉਹਨੂੰ ਕਿਸੇ ਨੇ ਪਿਆਰ ਨਾਲ ਆਵਾਜ਼ ਨਹੀਂ ਮਾਰੀ, ਉਹਨੂੰ ਕਿਸੇ ਨੇ ਆਪਣੇ ਸੀਨੇ ਨਾਲ ਦੁਬਾਰਾ ਲਾਇਆ ਨਹੀਂ, ਤੇ ਗਲਤ ਆਦਮੀ ਦੇ ਅੰਦਰ ਵੀ ਪਰਮਾਤਮਾ ਨੇ ਆਪਣੀ ਉਹ ਦਾਤ ਟਿਕਾਈ ਹੈ ਜਿਹੜੀ ਹਰ ਇੱਕ ਦੇ ਅੰਦਰ ਹੈ। ਸੱਚ ਇਵੇਂ ਕਿ ਪਸ਼ੂ ਨੂੰ ਵੀ ਪਿਆਰ ਦੇ ਨਾਲ ਕੋਈ ਕੋਲ ਬੁਲਾਵੇ ਤੇ ਉਹ ਖੂਨਖਾਰ ਪਸ਼ੂ ਵੀ ਬੰਦੇ ਦਾ ਗੁਲਾਮ ਬਣ ਜਾਂਦਾ, ਤੇ ਗਲਤ ਰਸਤੇ ਤੇ ਗਏ ਨੂੰ ਕੋਈ ਪਿਆਰ ਨਾਲ ਆਵਾਜ਼ ਮਾਰੇ ਉਹ ਕਿਉਂ ਨਹੀਂ ਵਾਪਸ ਆਏਗਾ, ਉਹਦੇ ਨਜ਼ਦੀਕ ਕੁਛ ਹੋਵੇ। ਮੰਨ ਲਓ ਇੱਕ ਆਦਮੀ ਨੇ ਗਲਤ ਰਸਤੇ ਤੇ ਕਦਮ ਪੱਟ ਲਿਆ, ਉਹ ਬਹੁਤ ਦੂਰ ਚਲਾ ਗਿਆ, ਉਹਦੀ ਜ਼ਿੰਦਗੀ ਵਿਸ਼ੇ ਵਕਾਰਾਂ ਵਾਸ਼ਨਾਵਾਂ ਦੇ ਵਿੱਚ ਬਿਲਕੁਲ ਖੀਣ ਹੋ ਗਈ, ਤੇ ਲੋਕ ਕਹਿੰਦੇ ਨੇ, ਪਰਿਵਾਰ ਵੀ ਕਹਿਣ ਲੱਗ ਪੈਂਦੇ ਨੇ ਛੱਡੋ ਹੁਣ ਇਸ ਬੰਦੇ ਦੀ ਕੋਈ ਆਸ ਨਹੀਂ ਇਹ ਵਾਪਸ ਆਏ। ਧਨ ਪੱਖੋਂ ਕੋਈ ਆਦਮੀ ਦਿਨ ਬ ਦਿਨ ਆਰਥਿਕ ਪੱਖੋਂ ਗਿਰੀ ਜਾਏ ਤੇ ਲੋਕ ਕਹਿੰਦੇ ਨੇ ਹੁਣ ਇਹਦਾ ਸਾਥ ਕੀ ਦੇਣਾ, ਕਿ ਇਹਦੇ ਪੱਲੇ ਕੁਛ ਨਹੀਂ, ਇੰਨੀ ਮਦਦ ਕੀਤੀ ਇਹਦਾ ਕੋਈ ਹੁਣ ਬਚਾ ਨਹੀਂ। ਮੁੱਕਦੀ ਗੱਲ ਕੀ ਕਿ ਜਿਸ ਥਾਂ ਤੇ ਦੁਨੀਆਂ ਦਾ ਹਰ ਉਪਾਅ ਹਰ ਤਾਕਤ ਜਵਾਬ ਦੇ ਜਾਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਕਿ ਉਸ ਵਕਤ ਵੀ ਨਿਰਾਸ਼ ਨਾ ਹੋ, ਤੂੰ ਮਾਲਕ ਦੇ ਚਰਨਾਂ 'ਚ ਅਰਦਾਸ ਕਰ। ਜਦੋਂ ਦੁਨੀਆਂ ਕਹੇਗੀ ਕੋਈ ਵੀ ਉਪਾਅ ਨਹੀਂ, ਤੇ ਪਰਮਾਤਮਾ ਕਹੇਗਾ ਤੇਰੇ ਸਾਰੇ ਇਲਾਜ ਹੀ ਹੋ ਸਕਦੇ। ਉਹ ਪਵਿੱਤਰ ਸਲੋਕ ਅਸੀਂ ਪੜ੍ਹਨੇ, ਪਰ ਦੇਖੋ ਇਹ 'ਚ ਵਿਸ਼ਵਾਸ ਕਿਤਨਾ ਵੱਡਾ ਹੈ। ਬਚਨ ਨੇ ਕਿ ਬਲ ਛੁਟਕਿਓ ਬੰਧਨ ਪਰੇ, ਤਾਕਤ ਚਲੀ ਗਈ, ਸ਼ਕਤੀ ਚਲੀ ਗਈ, ਬਲ ਖਤਮ ਹੋ ਗਿਆ, ਬੰਧਨਾਂ ਨੇ ਜਕੜ ਲਿਆ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕੋਈ ਉਪਾਅ ਹੀ ਨਹੀਂ ਬਚਿਆ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਇ। ਮਹਾਰਾਜ ਕਹਿੰਦੇ ਨੇ ਫਿਰ ਤੱਕ ਆਸਰਾ, ਇੱਕ ਸ਼ਕਤੀਸ਼ਾਲੀ ਤਾਕਤਵਰ ਹਾਥੀ ਵੀ ਜਦੋਂ ਮੁਸੀਬਤ ਵਿੱਚ ਫਸਦਾ ਤੇ ਉਹ ਮਾਲਕ ਦੇ ਚਰਨਾਂ ਦਾ ਆਸਰਾ ਲੈਂਦਾ ਹੈ। ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ, ਤੇ ਫਿਰ ਜਦੋਂ ਕੋਈ ਅਰਦਾਸ ਕਰਦਾ ਭਾਗ ਕੀ ਲੱਗਦਾ, ਫਲ ਕੀ ਲੱਗਦਾ। ਸਾਹਿਬ ਕਹਿੰਦੇ ਨੇ ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ। ਦੋਹਰਾ ਹੈ ਨਾ, ਪਹਿਲੀਆਂ ਪਵਿੱਤਰ ਤੁਕਾਂ ਵਿੱਚ ਕਿਹਾ ਕਛੂ ਨਾ ਹੋਤ ਉਪਾਏ, ਇੱਥੇ ਕਹਿਣ ਲੱਗੇ ਨਿਰਾਸ਼ ਨਾ ਹੋ, ਤੂੰ ਅਰਦਾਸ ਕਰ ਤੇ ਨਿਰਬਲ ਬਣ ਕੇ ਨਿਤਾਣਾ ਬਣ ਕੇ ਜਦੋਂ ਬੇਨਤੀ ਕਰੇਗਾ, ਆਪਣੀ ਸਿਆਣਪ, ਆਪਣੀ ਅਕਲ, ਆਪਣਾ ਧਨ, ਆਪਣੀ ਲਿਆਕਤ, ਆਪਣੀ ਵਿਦਿਆ, ਆਪਣੇ ਪਰਿਵਾਰ ਦਾ ਪਸਾਰਾ, ਹਰ ਚੀਜ਼ ਦੀ ਮਾਨ ਨੂੰ ਤਿਆਗ ਦੇ ਤੇ ਅਰਦਾਸ ਕਰ, ਤੇਰੀ ਗਈ ਹੋਈ ਤਾਕਤ ਵੀ ਵਾਪਸ ਆ ਜਾਏਗੀ। ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਖੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮੀ ਹੋਤ ਸਹਾਏ। ਫਿਰ ਬੇਨਤੀ ਕਰਾਂ, ਮਹਾਰਾਜ ਜੀ ਨੇ ਅਰਜ਼ ਤੋਂ ਅੱਜ ਆਰੰਭਤਾ ਕੀਤੀ ਇਸ ਸ਼ਬਦ ਦੀ। ਹਜ਼ੂਰ ਕਹਿੰਦੇ ਨੇ ਮਾਲਕ ਮੈਂ ਇੱਕ ਤੇਰੇ ਸਾਹਮਣੇ ਬੇਨਤੀ ਆਖਣ ਆਇਆ, ਇੱਕ ਅਰਜ਼ ਆਖੀ ਹੈ, ਆਪ ਕੰਨ ਦੇ ਕੇ ਅਰਦਾਸ ਸੁਣੋ। ਤੇ ਮਾਲਕ ਕੰਨ ਦੇ ਕੇ ਸੁਣਦੇ ਨੇ, ਬਾਣੀ 'ਚੋਂ ਦੇਖੀਏ, ਪਰ ਅੰਦਰੋਂ ਅਰਦਾਸ ਹੋਵੇ ਸਹੀ। ਹੁਣ ਗਲੇ ਤੋਂ ਜਿਹੜੇ ਬਾਹਰ ਸ਼ਬਦ ਨਿਕਲਦੇ ਨੇ, ਜ਼ਬਾਨ ਨੇ ਸ਼ਬਦ ਅੱਖਰ ਬਣਾ ਦਿੱਤੇ, ਤੇ ਜਿੰਨਾ ਮਰਜ਼ੀ ਕੋਈ ਵਿਸ਼ੇਸ਼ਣ ਲਾ ਲਾ ਕੇ ਪਰਮਾਤਮਾ ਨੂੰ ਕਹੀ ਜਾਏ, ਜੇ ਉਹਦੇ ਅੰਦਰ ਦੀ ਭਾਵਨਾ ਉਹਦਾ ਅੰਦਰ ਅਰਦਾਸ ਵਿੱਚ ਨਹੀਂ ਜੁੜਿਆ, ਖਿਮਾ ਕਰਿਓ, ਪਰਮਾਤਮਾ ਬਾਹਰ ਦੇ ਸੁੱਟੇ ਹੋਏ ਅੱਖਾਂ ਦੇ ਅਥਰੂਆਂ ਨਾਲ ਵੀ ਰਿੱਝਦਾ, ਪਰੇਸ਼ਾਨ ਨਹੀਂ ਹੁੰਦਾ। ਸਾਹਿਬ ਦੇ ਬਚਨ ਨੇ ਨਾ ਤੂੰ ਆਵੈਂ ਵਸ ਕਿਤੇ, ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ। ਬਹੁਤ ਜ਼ਿਆਦਾ ਬੰਦਾ ਤਰਲਾ ਮਾਰੇ ਅਤੇ ਜੇ ਅੰਦਰ ਹੀ ਜੁੜਿਆ ਨਹੀਂ, ਉਹ ਅਰਦਾਸ ਕਿਵੇਂ ਸੁਣੀ ਜਾਏਗੀ? ਇਸੇ ਕਰਕੇ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਤੇ ਦਿਲ ਸੇ ਹੋਤੀ ਹੈ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਿਲ ਤੋ ਯੇ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ। ਦਿਲ ਤੋਂ ਨਿਕਲੀ ਕੋਈ ਅਰਦਾਸ ਪਰਮਾਤਮਾ ਕਦੀ ਮੋੜਦੇ ਨਹੀਂ, ਕੰਨ ਦੇ ਕੇ ਸੁਣਦੇ ਨੇ। ਸਤਿਗੁਰੂ ਦਾ ਇੱਕ ਬਚਨ ਹੋਰ, ਇਹ ਕੰਨ ਦੇ ਕੇ ਸੁਣ ਅਰਦਾਸ ਸੰਬੰਧੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿ ਸੁਭਾਏ। ਵਿਆਕੁਲ ਹੋਈ ਧਰਤੀ ਪੁਕਾਰ ਕਰਦੀ, ਮੀਂਹ ਨਹੀਂ ਪਿਆ, ਹਰ ਪਾਸੇ ਹਾਹਾਕਾਰ ਮੱਚੀ ਹੈ, ਕਲਮਲ ਹੋਈ ਬੇਦਨੀ ਅਰਦਾਸ ਕਰੇ ਲਿਵਲਾਏ, ਉਹ ਵੀ ਪੁਕਾਰ ਕਰਦੀ ਏ ਮਾਲਕ ਨਾਲ ਲਿਵ ਲਾ ਕੇ, ਸੱਚਾ ਸੁਣਿਆ ਕੰਨ ਦੇ, ਸੱਚੇ ਪਰਮਾਤਮਾ ਨੇ ਕੰਨ ਦੇ ਕੇ ਬੇਨਤੀ ਸੁਣੀ, ਧੀਰਕ ਦੇਵੇ ਸਹਿ ਸੁਭਾਏ। ਤੇ ਡੋਲਿਆ ਹੋਇਆ ਨੂੰ ਅਰਦਾਸ ਸੁਣ ਕੇ ਧੀਰਜ ਦਿੰਦਾ ਪਿਆ ਹੈ, ਸੁਣਦੇ ਨੇ। ਭਗਤ ਨਾਮਦੇਵ ਜੀ ਦੀ ਅਰਦਾਸ ਸੁਣੀ ਗਈ, ਉਹ ਮਾਲਕ ਦੇ ਦਰ ਤੇ ਗਏ। ਅਸੀਂ ਰੋਜ਼ ਉਹ ਪਵਿੱਤਰ ਬਾਣੀ ਵਿੱਚ ਹੁਕਮਨਾਮਾ ਜਦੋਂ ਤਕਰੀਬਨ ਉਹਦਾ ਆਉਂਦਾ ਤੇ ਇਹ ਬਚਨ ਪੜ੍ਹਨੇ ਆ, ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਨਾਚਾ ਨੀ ਪਾਠ ਇਕੱਠਾ, ਤਰਕ ਨਾ ਚਾ ਤਰਕ ਨਾ ਕਰ, ਭਰਮੀਆਂ ਚਾ ਕੇਸ਼ਵਾ ਬਚੌਨੀ, ਅਈਏ ਮਈਏ ਏਕ ਆਨ ਜੀਓ। ਦੇਖੋ ਕੀ ਅਰਦਾਸ ਸੁਣੀ ਨੀ ਗਈ ਕੰਨ ਦੇ ਕੇ, ਪਿੰਦੀ ਉਬਕਲੇ ਸੰਸਾਰਾ, ਪ੍ਰਮ ਪ੍ਰਮ ਆਏ ਤੁਮ ਚੇ ਦੁਬਾਰਾ, ਪਿੰਦੀ ਉਬਕਲੇ ਸੰਸਾਰਾ, ਖੂਹ ਦੀਆਂ ਟਿੰਡਾਂ ਵਿੱਚੋਂ ਜਿਵੇਂ ਪਾਣੀ ਖੂਹ ਚੋਂ ਨਿਕਲਦਾ ਸੀ, ਦੇਖੋ ਉਹ ਇੱਕ ਹਰਟ ਦੀ ਮਾਲ ਹੀ ਹੈ ਨਾ, ਟਿੰਡਾਂ ਦੀ ਇੱਕ ਮਾਲਾ ਬਣੀ ਹੈ, ਭਰੀਆਂ ਆਉਂਦੀਆਂ ਨੇ ਖਾਲੀ ਹੋ ਜਾਂਦੀਆਂ ਨੇ, ਫਿਰ ਟਿੰਡਾਂ ਭਰਨ ਵਾਸਤੇ ਪਾਣੀ ਖੂਹ ਵਿੱਚ ਚਲੀਆਂ ਜਾਂਦੀਆਂ। ਭਗਤ ਨਾਮਦੇਵ ਜੀ ਕਹਿੰਦੇ ਨੇ ਜਿਵੇਂ ਖੂਹ ਦੀਆਂ ਟਿੰਡਾਂ ਦੀ ਮਾਲ ਦਾ ਗੇੜਾ ਆਉਂਦਾ, ਭਰ ਕੇ ਆਈਆਂ ਖਾਲੀ ਫਿਰ ਚਲੀਆਂ ਗਈਆਂ, ਕਹਿਣ ਲੱਗੇ ਅਸੀਂ ਵੀ ਟਿੰਡਾਂ ਦੀ ਤਰ੍ਹਾਂ ਆਉਂਦੇ ਹਾਂ, ਤੂੰ ਹਰ ਜਨਮ ਵਿੱਚ ਜ਼ਿੰਦਗੀ ਸਵਾਸ ਭਰ ਕੇ ਭੇਜਣਾ, ਇੱਥੇ ਖਾਲੀ ਕਰਕੇ ਫਿਰ ਭਰਨ ਵਾਸਤੇ ਤੁਰ ਪੈਂਦੇ ਹਾਂ। ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਚੁੰ ਤੁਮ ਚੇ ਦੁਬਾਰਾ, ਹੁਣ ਜਦੋਂ ਤੁਮ ਚੇ ਦੁਬਾਰਾ ਇੱਕ ਅਰਦਾਸ ਹੈ ਕਿ ਮੈਂ ਭਟਕ ਭਟਕ ਕੇ ਤੇਰੇ ਦਰ ਤੇ ਆਇਆ ਹਾਂ, ਤੇ ਅੰਦਰ ਅਰਦਾਸ ਸੁਣੀ ਗਈ। ਸਾਹਿਬ ਨੇ ਕਿਹਾ ਤੂੰ ਕੁਨ ਰੇ, ਤੂੰ ਕੌਣ ਹੈ? ਇੱਕ ਹੋਰ ਬੇਨਤੀ ਕਰਾਂਗੇ, ਦੇਖੋ ਅਰਦਾਸ ਦਾ ਸੰਬੰਧ ਅਸੀਂ ਵਿਅਕਤੀ ਚਾਹੁੰਦੇ ਹਾਂ ਕਿ ਫਲਾਣੇ ਬੰਦੇ ਤੋਂ ਅਰਦਾਸ ਕਰੋ, ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹਦੀ ਉਸ ਘਰ ਵਿੱਚ ਬਣੀ ਹੈ ਉਹਦੀ ਅਰਦਾਸ ਪਰਮਾਤਮਾ ਕਦੀ ਮੋੜਦੇ ਹੀ ਨਹੀਂ। ਪਰ ਜਿਸ ਦਿਨ ਬੰਦੇ ਨੂੰ ਪੀੜਾ ਦਰਦ ਮੁਸ਼ਕਲ ਹੋਵੇ, ਜਿੰਨੀ ਆਪਣੇ ਅੰਦਰੋਂ ਭਿੱਜ ਕੇ ਅਰਦਾਸ ਨਿਕਲੇਗੀ, ਉਹ ਦੂਸਰੇ ਦੇ ਅੰਦਰੋਂ ਨਹੀਂ। ਆਪ ਅਰਦਾਸ ਕਰ, ਆਪ ਜੋਦੜੀ ਕਰ। ਸਾਹਿਬ ਨੇ ਕਿਹਾ, ਆਵਾਜ਼ ਆਈ ਕਿ ਤੂੰ ਕੁਨ ਰੇ, ਤੂੰ ਕੌਣ ਹੈ? ਤੇ ਨਾਲ ਹੀ ਉੱਤਰ ਦਿੱਤਾ, ਮੈਂ ਜੀ ਨਾਮਾ। ਇਹਦਾ ਮਤਲਬ ਕਿ ਕੋਈ ਬੇਨਤੀ ਉਸ ਮਾਲਕ ਦੇ ਦਰ ਤੇ ਪਹੁੰਚੀ, ਸ਼ਬਦ ਪਹੁੰਚੇ, ਤਰੰਗਾਂ ਪਹੁੰਚੀਆਂ, ਫਰਿਆਦ ਪਹੁੰਚੀ ਤੇ ਆਵਾਜ਼ ਆਈ, ਤੂੰ ਕੌਣ? ਕਹਿਣ ਲੱਗੇ ਮੈਂ ਅੱਗੋਂ ਹੱਥ ਜੋੜ ਕੇ ਕਿਹਾ, ਮੈਂ ਜੀ ਮੈਂ ਨਾਮਾ, ਮੈਂ ਨਾਮਦੇਵ ਹਾਂ। ਤੇ ਕਿਵੇਂ ਆਇਆ? ਕਹਿਣ ਲੱਗੇ ਹੋ ਜੀ, ਹੋ ਜੀ ਦਾ ਅਰਥ ਹੈ ਹੇ ਜੀ, ਹੇ ਮੇਰੇ ਮਾਲਕ ਜੀ। ਆਲਾ ਤੇ ਨਿਵਾਰਨਾ, ਆਲਾ ਦਰਦ ਕਰਾਂਗੇ ਸੰਸਾਰ। ਕਹਿੰਦੇ ਨੇ ਆਹ ਸੰਸਾਰ, ਇਹਦੇ ਵਿੱਚ ਹਰ ਪੜਾਂ ਤੇ ਦੁੱਖ ਮੁਸੀਬਤਾਂ ਨੇ, ਜ਼ਿੰਦਗੀ ਦਾ ਸਫ਼ਰ ਕਰਦਿਆਂ ਕਿਰਪਾ ਕਰ, ਮੈਨੂੰ ਹਰ ਪੜਾਂ ਤੋਂ ਸਾਬਤ ਕਦਮੀ ਕੱਢ ਲੈ ਤੇ ਜਮ ਕਾਰਨਾ। ਅੰਤਲੇ ਸਮੇਂ ਲੋਕ ਜਮਦੂਤ ਤੋਂ ਡਰਦੇ ਨੇ, ਮੈਨੂੰ ਤੇ ਕਿਰਪਾ ਕਰ, ਜਮਾਂ ਦਾ ਭੈ ਵੀ ਖਤਮ ਕਰ ਦੇ। ਅਰਦਾਸ ਸੁਣੀ ਗਈ, ਗੁਰੂ ਰਾਮਦਾਸ ਜੀ ਦੀ ਇੱਕ ਪੌੜੀ ਹੈ, ਕਿਉਂਕਿ ਸਿਰ ਮਨ ਚ ਕਾਇਆ ਵੀ ਕੰਨ ਦੇ ਕੇ ਅਰਦਾਸ ਹੁੰਦੇ ਨੇ ਮੇਰੇ ਮਾਲਕ ਜੀ, ਕੰਨ ਦੇ ਕੇ ਦਰ ਤੇ ਤਵੱਜੋ ਨਾਲ, ਕਿਸੇ ਦੀ ਗੱਲ ਸੱਟ ਨਾ ਪਾਉਣੀ। ਆਮ ਤੌਰ ਤੇ ਅਸੀਂ ਸ਼ਬਦ ਜਦੋਂ ਬੋਲਦੇ ਹਾਂ ਤੇ ਕੋਈ ਧਿਆਨ ਨਾਲ ਨਾ ਸੁਣੇ ਤੇ ਸ਼ਬਦ ਕਹਿੰਦੇ ਹਾਂ ਕਿ ਮੇਰੀ ਗੱਲ ਕੰਨ ਦੇ ਕੇ ਸੁਣ, ਇਹਦਾ ਮਤਲਬ ਮੇਰੇ ਵੱਲ ਧਿਆਨ ਦੇ ਜੋ ਮੈਂ ਬੋਲ ਰਿਹਾ। ਗੁਰੂ ਰਾਮਦਾਸ ਜੀ ਨੇ ਅਰਦਾਸ ਕੀਤੀ, ਪੌੜੀ ਹੈ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ। ਅਰਥ ਬੜੇ ਸਪਸ਼ਟ ਨੇ ਹੁੰਦੇ ਪਏ, ਕਹਿੰਦੇ ਨੇ ਮੈਂ ਆਪਣੇ ਵਾਹਿਗੁਰੂ ਦਾ, ਪਰਮਾਤਮਾ ਦਾ, ਮਾਲਕ ਦਾ ਢਾਡੀ ਹਾਂ, ਢਾਡੀ ਦਰ ਤੇ ਸਿਫਤ ਕਰਨ ਵਾਲਾ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ। ਅੱਗੇ ਬਚਨ ਕੀ ਹੈ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਅੰਦਰ ਸੁਣੀ ਪੁਕਾਰ। ਹੁਣ ਇਹ ਦੋ ਸ਼ਬਦ ਨੇ, ਇੱਕ ਤਾਂ ਅਰਥ ਕਿ ਮਾਲਕ ਦੇ ਘਰ ਵਿੱਚ ਅਰਦਾਸ ਸੁਣੀ ਗਈ, ਤੇ ਇਹਦੇ ਅਰਥ ਕਿੰਨੇ ਢੁਕਵੇਂ ਹੋਣਗੇ, ਹਰ ਅੰਦਰ ਸੁਣੀ ਅਰਦਾਸ ਤੇ ਜਦੋਂ ਮੈਂ ਆਪਣੇ ਅੰਤਰ ਆਤਮੇ ਤੋਂ ਫਰਿਆਦ ਕੀਤੀ, ਅੱਖਰ ਨਾ ਵੀ ਬੋਲੇ ਤੇ ਰੱਬ ਨੇ ਮੇਰੇ ਅੰਦਰ ਦੇ ਖਿਆਲਾਂ ਦੀ ਅਰਦਾਸ ਹੀ ਸੁਣ ਲਈ। ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ। ਹੁਣ ਦੇਖੋ ਸਵਾਲ ਜਵਾਬ ਹੈ, ਪੁੱਛਦੇ ਨੇ ਢਾਡੀ ਤੂੰ ਕਿਵੇਂ ਆਇਆ ਹੈ, ਕਿਸ ਕੰਮ ਆਇਆ ਹੈ। ਸਾਹਿਬ ਕਹਿੰਦੇ ਨਿਤ ਦੇਵੋ ਦਾਨ ਦਿਆਲ ਪ੍ਰਭ, ਇੱਕ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਦਰੋ ਕਰੋ, ਆਪਣੀ ਬੰਦਗੀ ਦਾ ਦਾਨ ਦੇ ਦਿਓ। ਸਿਰਫ ਦਾਸ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਲਕ ਇੱਕ ਤੇਰੇ ਚਰਨਾਂ 'ਚ ਅਰਜ਼ ਆਖਣ ਆਇਆ, ਮੇਰੀ ਬੇਨਤੀ ਕੰਨ ਦੇ ਕੇ ਸੁਣ। ਇੱਕ ਵਾਰ ਸ਼ਾਇਦ ਮੈਨੂੰ ਖਿਆਲ ਹੈ ਤੇ ਅਰਥ ਵੀ ਕੀਤੇ ਸਨ ਕਿ ਅਰਦਾਸ ਅਸੀਂ ਆਰੰਭ ਕਰਦੇ ਕਹਿੰਦੇ ਹਾਂ ਕਿ ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਸੱਚ ਇਹ ਜੇ ਆਹ ਹੀ ਨੁਕਤਾ ਹੈ ਅਰਦਾਸ ਕਰਨ ਦਾ, ਤੂੰ ਠਾਕੁਰ ਤੁਮ ਪਹਿ, ਠਾਕੁਰ ਦਾ ਅਰਥ ਹੈ ਮਾਲਕ, ਕੱਕੇ ਨੂੰ ਔਂਕੜ ਲੱਗੀ ਹੈ। ਤੂੰ ਠਾਕੁਰ ਤੁਮ ਪਹਿ, ਤੇਰੇ ਕੋਲ ਮੈਂ ਬੇਨਤੀ ਕਰਨਾ ਆ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕੋਈ ਦਾਵਾ ਹੀ ਨਹੀਂ ਕੀਤਾ ਅਰਦਾਸ ਕਰਦੇ, ਕਹਿਣ ਲੱਗੇ ਮੇਰੀ ਜਿੰਦ, ਪਿੰਡ ਦਾ ਅਰਥ ਹੈ ਸਰੀਰ, ਤੇ ਰਾਸ ਦਾ ਅਰਥ ਹੈ ਜੋ ਧਨ ਪੂੰਜੀ ਤੂੰ ਦਿੱਤੀ ਮਾਲਕ, ਮੈਂ ਸਭ ਕੁਝ ਤੇਰੇ ਚਰਨਾਂ 'ਚ ਭੇਟ ਕਰਕੇ ਕਿਸੇ ਚੀਜ਼ ਦਾ ਦਾਵਾ ਨਹੀਂ ਕਰਦਾ, ਸਿਰਫ ਮੈਂ ਇੱਕ ਬੱਚਾ ਬਣ ਕੇ ਅਰਦਾਸ ਕਰਨ ਵਾਸਤੇ ਆਇਆ ਕਿ ਆਪਣੀ ਕਿਸੇ ਚੀਜ਼ ਦਾ ਦਾਵਾ ਹੀ ਨਹੀਂ। ਹਜ਼ੂਰ ਨੇ ਫੁਰਮਾਇਆ ਕਿ ਜਦੋਂ ਅਰਦਾਸ ਕਰਨੇ, ਵੈਸੇ ਤਾਂ ਅਰਦਾਸ ਸ਼ਬਦ ਇਹਦੇ ਬਾਰੇ ਇੱਕ ਵਿਦਵਾਨ ਨੇ ਅਰਥ ਬੜੇ ਸੋਹਣੇ ਕੀਤੇ। ਉਹ ਅਰਥ ਕਰਦੇ ਨੇ ਕਿ ਅਰਦਾਸ ਦੇ ਮੈਂ ਸ਼ਬਦ ਦੌਰਾਨ ਲੱਗਾ, ਹੋ ਸਕਦਾ ਆਪ ਨੂੰ ਇਹ ਪਹਿਲਾਂ ਸੁਣਿਆ ਹੋਵੇ, ਫਿਰ ਵੀ ਦੁਹਰਾ ਲਈਏ। ਅਰਦਾਸ ਸ਼ਬਦ ਹੀ ਇੰਨਾ ਮੁਕੰਮਲ ਹੈ ਕਿ ਜਦੋਂ ਚਾਰ ਅੱਖਰ ਕਹਿੰਦੇ ਹਾਂ ਤੇ ਚਾਰ ਅੱਖਰ ਰੱਬ ਦੇ ਏਡੇ ਵੱਡੇ ਗੁਣ ਨੇ, ਇਹਨਾਂ ਚਾਰ ਅੱਖਰਾਂ ਦੇ ਵਿੱਚ ਹੀ ਸਾਰੀ ਬਖਸ਼ਿਸ਼ ਹੋ ਜਾਂਦੀ ਹੈ। ਚਾਰ ਅੱਖਰ ਐੜਾ, ਰਾਰਾ, ਦੱਦਾ ਤੇ ਸੱਸਾ, ਅੱਖਰ ਚਾਰ ਨੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਚੋਂ ਬਚਨ ਲੈ ਕੇ ਫੁਰਮਾਇਆ ਕਿ ਜਦੋਂ ਆਪਾਂ ਅਰਦਾਸ ਕਰਨੇ ਹਾਂ ਤੇ ਐੜੇ ਦਾ ਅਰਥ ਉਹਨਾਂ ਨੇ ਕੀਤਾ ਅੰਤਰਜਾਮੀ, ਕਿ ਅਰਦਾਸ ਕਰ ਰਹੇ ਹਾਂ, ਮੰਨ ਲਓ ਸਾਡੇ ਕੋਲ ਕੋਈ ਸ਼ਬਦਾਵਲੀ ਨਹੀਂ, ਸਾਡੇ ਕੋਲ ਕੋਈ ਅੱਖਰ ਨਹੀਂ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਤੈਨੂੰ ਕੁਛ ਵੀ ਬੋਲਣਾ ਨਹੀਂ ਆਉਂਦਾ, ਸੱਚ ਇਵੇਂ ਤੂੰ ਚੁੱਪ ਕਰਕੇ ਕੇਵਲ ਉਹਨੂੰ ਸਮਰਪਿਤ ਹੋ ਕੇ ਖੜਾ ਹੀ ਹੋ ਜਾ, ਪਰਮਾਤਮਾ ਤੇਰੇ ਅੰਦਰ ਨੂੰ ਜਾਣਦਾ ਹੈ, ਤੈਨੂੰ ਕੁਛ ਵੀ ਨਾ ਬੋਲਣਾ ਆਉਂਦਾ ਹੋਵੇ, ਐੜਾ ਕਹਿ ਰਿਹਾ ਤੂੰ ਆਪਣੇ ਆਪ ਨੂੰ ਸਮਰਪਿਤ ਕਰ, ਉਹ ਤੇਰੇ ਅੰਦਰ ਦੀਆਂ ਜਾਣਦਾ ਪਿਆ ਹੈ, ਐੜਾ ਅੰਤਰਜਾਮੀ। ਉਸ ਤੋਂ ਬਾਅਦ ਦੂਜਾ ਜਿਹੜਾ ਅੱਖਰ ਹੈ ਉਹ ਹੈ ਰਾਰਾ। ਕੇਵਲ ਪਰਮਾਤਮਾ ਵਾਹਿਗੁਰੂ ਅੰਤਰਜਾਮੀ ਹੀ ਨਹੀਂ, ਰਾਰੇ ਦਾ ਅਰਥ ਕੀਤਾ ਉਸ ਗੁਰਮੁਖ ਨੇ, ਕਹਿਣ ਲੱਗੇ ਰਖਵਾਲਾ, ਕਿ ਜਿਹਦੇ ਸਨਮੁਖ ਖਲੋ ਕੇ ਤੂੰ ਫਰਿਆਦ ਕਰਨਾ ਹੈ, ਤੂੰ ਕਿਤੇ ਵੀ ਚਲਾ ਜਾਏ ਉਹ ਸਾਰਿਆਂ ਥਾਵਾਂ 'ਤੇ ਤੇਰੀ ਰਾਖੀ ਕਰਦਾ। ਜਦੋਂ ਤੇਰਾ ਤਨ ਮਾਤਾ ਦੇ ਉਧਰ ਵੀ ਸੀ ਉਦੋਂ ਵੀ ਰਖਵਾਲਾ ਉਹ ਹੈ, ਹੁਣ ਸੰਸਾਰ ਵਿੱਚ ਵਿਚਰਨਾ ਹੁਣ ਵੀ ਰਖਵਾਲਾ ਹੋਵੇ, ਤੇ ਜਿਸ ਦਿਨ ਲੋਕ ਤਨ ਨੂੰ ਫੂਕ ਦੇਣਗੇ ਤਨ ਤੋਂ ਬਾਅਦ ਵੀ ਰਖਵਾਲਾ ਕੇਵਲ ਉਹ ਹੈ, ਰਾਰੇ ਦਾ ਅਰਥ ਰਖਵਾਲਾ। ਤੀਸਰਾ ਸ਼ਬਦ, ਤੀਸਰਾ ਅੱਖਰ ਉਹ ਹੈ ਦੱਦਾ, ਜਿੱਥੇ ਉਹ ਅੰਤਰਜਾਮੀ ਹੈ, ਜਿੱਥੇ ਮੇਰਾ ਮਾਲਕ ਰੱਖਿਆ ਕਰਦਾ ਹੈ। ਉਹ ਦੱਦੇ ਦਾ ਅਰਥ ਤਾਂ ਸਤਿਗੁਰੂ ਨੇ ਪੱਟੀ ਵਿੱਚ ਦੱਦੇ ਤੋਂ ਸ਼ਬਦ ਵੀ ਵਰਤਿਆ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਖਾਰ। ਸਾਹਿਬ ਕਹਿੰਦੇ ਨੇ ਦੱਦੇ ਦਾ ਅਰਥ ਦਾਤਾਰ ਦਾਤਾ, ਕੇਵਲ ਅੰਤਰਜਾਮੀ ਤੇ ਰਖਵਾਲੇ ਹੀ ਨਹੀਂ, ਜਿਸ ਦਿਨ ਤੈਨੂੰ ਦਾਤਾਂ ਦੀ ਲੋੜ ਪਏ, ਤੈਨੂੰ ਕੋਈ ਸੰਸਾਰ ਦੀ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਵੇ, ਤੂੰ ਮਾਲਕ ਦੇ ਦਰ ਤੇ ਜਾ ਕੇ ਝੋਲੀ ਅੱਡੀ। ਦੱਦਾ ਕਹਿ ਰਿਹਾ ਕਿ ਉਹ ਦਾਤਾ ਸਭ ਨੂੰ ਦਿੰਦਾ, ਤੇਰੀ ਝੋਲੀ ਵੀ ਉਹਦੇ ਖਜ਼ਾਨੇ ਵਿੱਚ ਕੋਈ ਊਣਤਾ ਹੀ ਨਹੀਂ ਆਉਣੀ। ਉਹ ਦਾਤਾਰ ਹੈ, ਅੰਤਰਜਾਮੀ, ਰਖਵਾਲਾ ਤੇ ਦਾਤਾਰ। ਤੇ ਚੌਥਾ ਅੱਖਰ ਹੈ ਸੱਸਾ। ਸੱਸੇ ਦਾ ਅਰਥ ਉਹ ਕਰਦੇ ਨੇ ਕਿ ਜਦੋਂ ਬੰਦੇ ਦਾ ਕੋਈ ਵੀ ਸਹਾਰਾ ਨਾ ਰਹੇ, ਇੱਥੋਂ ਤੱਕ ਕਿ ਆਪਣੇ ਤਨ ਦਾ ਸਹਾਰਾ ਵੀ ਛੁੱਟ ਜਾਏ, ਤੇ ਉਦੋਂ ਵੀ ਅਰਦਾਸ ਕੰਮ ਆਉਂਦੀ ਏ, ਕਿਉਂਕਿ ਤਨ ਤਿਆਗਣ ਤੋਂ ਬਾਅਦ ਤਾਂ ਹੀ ਤਾਂ ਅਸੀਂ ਅੰਤਮ ਅਰਦਾਸ ਕਰ ਰਹੇ ਹਾਂ ਕਿ ਉਸ ਬੰਦੇ ਕੋਲ ਹੁਣ ਵਜੂਦ ਵੀ ਨਹੀਂ। ਮਾਲਕਾ ਸਾਰੀ ਸੰਗਤ ਖਲੋ ਕੇ ਫਰਿਆਦ ਕਰਦੀ ਏ ਉਸ ਜਾ ਚੁੱਕੇ ਨੂੰ ਆਪਣੇ ਚਰਨਾਂ 'ਚ ਥਾਂ ਦੇਈ। ਹੁਣ ਜਿਹਦੇ ਬਾਰੇ ਕਰ ਰਹੇ ਹਾਂ ਉਹ ਤਾਂ ਗੈਰ ਹਾਜ਼ਰ ਹੈ, ਸੰਗਤ ਵਿੱਚ ਪਰਿਵਾਰ ਕੀਰਤਨ ਸੁਣ ਰਹੇ ਹੈ, ਰਿਸ਼ਤੇਦਾਰ ਕੀਰਤਨ ਸੁਣ ਰਹੇ ਨੇ, ਭੈਣ ਭਰਾ ਖਲੋਤੇ ਨੇ ਅਰਦਾਸ 'ਚ, ਪਰ ਜਿਹਦੇ ਬਾਰੇ ਕਹਿ ਰਹੇ ਹੋ ਗੈਰ ਹਾਜ਼ਰ, ਤੇ ਇਹ ਵੀ ਪਤਾ ਨਹੀਂ ਉਹ ਚਲਾ ਕਿੱਥੇ ਗਿਆ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹੇ ਕਿ ਅਸੀਂ ਦ੍ਰਿਸ਼ਟਮਾਨ ਦੇਖਨੇ ਆ ਕਿ ਕਿਸੇ ਆਦਮੀ ਦੇ ਚਲਾਣੇ ਤੋਂ ਬਾਅਦ ਉਸਦਾ ਸੰਸਕਾਰ ਕਰ ਦਿੱਤਾ, ਕਿਸੇ ਨੇ ਜਲ ਪ੍ਰਵਾਹ ਕਰ ਦਿੱਤਾ, ਕਿਸੇ ਨੇ ਖਾਕ ਦੇ ਸਪੁਰਦ ਕਰ ਦਿੱਤਾ। ਪਾਰਸੀ ਲੋਕ ਉਹਨੂੰ ਰੱਖ ਕੇ ਬਾਹਰ ਕਿਸੇ ਖੱਡੇ ਵਿੱਚ ਉਹਦੇ ਮਾਸ ਨੂੰ ਬਾਕੀ ਜੀਵਾਂ ਦੇ ਖਾਣ ਵਾਸਤੇ ਛੱਡ ਦਿੰਦੇ ਨੇ। ਸਾਹਿਬ ਕਹਿੰਦੇ ਨੇ ਸਾਨੂੰ ਦਿਸਦੇ ਕੋਈ ਤਨ ਨੂੰ ਸਮੇਟਣ ਦਾ ਪਤਾ ਹੈ, ਪਰ ਅੰਦਰ ਵਾਲੇ ਦਾ ਤਾਂ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਹੈ। ਇੱਕ ਦੱਜੈ, ਇੱਕ ਦੱਬੀਆਂ, ਇੱਕਣਾ ਕੁੱਤੇ ਖਾਹੇ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਇੱਕ ਫੂਕਦੇ ਨੇ, ਇੱਕ ਖਾਕ ਦੇ ਸਪੁਰਦ ਕਰਦੇ ਨੇ, ਇੱਕਣਾ ਦੇ ਮਾਸ ਕੁੱਤੇ ਨੋਚ ਨੋਚ ਕੇ ਖਾਂਦੇ ਪਏ ਨੇ। ਇੱਕ ਦੱਜੈ, ਇੱਕ ਦੱਬੀਆਂ, ਇੱਕਣਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਪੀਫਰ ਹਸਨ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਏ। ਸਮਾਂ ਹੈ ਪਤਾ ਹੀ ਨਹੀਂ ਕਿ ਅੰਦਰ ਵਾਲਾ ਕਿੱਥੇ ਚਲਾ ਗਿਆ ਹੈ। ਪਤਾ ਨਾ ਹੋਣ ਦੇ ਬਾਵਜੂਦ ਫਿਰ ਵੀ ਇਨਸਾਨ ਦਾ ਇੱਕ ਫੇਤ ਹੈ ਬਹੁਤ ਵੱਡਾ, ਇੱਕ ਭਰੋਸਾ ਯਕੀਨ ਹੈ ਬਹੁਤ ਵੱਡਾ ਕਿ ਜਦੋਂ ਮਾਲਕ ਦੇ ਚਰਨਾਂ 'ਚ ਅਰਦਾਸ ਕਰਾਂਗੇ ਉਹਦਾ ਵਜੂਦ ਸਾਡੇ ਸਾਹਮਣੇ ਨਹੀਂ ਪਰ ਸੂਕਸ਼ਮ ਸਰੀਰ ਕਿਤੇ ਵੀ ਹੋਵੇ, ਇਸ ਧਰਤੀ ਤੇ ਕੀਤੀ ਹੋਈ ਅਰਦਾਸ ਉਸ ਜੀਵ ਆਤਮਾ ਦਾ ਭਲਾ ਕਰਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਕਿ ਅਰਦਾਸ ਮਾਲਕ ਦੇ ਦਰਗਾਹ ਵਿੱਚ ਜੀਵ ਦੇ ਸਰੀਰ ਦੀ ਗੈਰ ਮੌਜੂਦਗੀ ਵਿੱਚ, ਗੈਰ ਹਾਜ਼ਰੀ ਵਿੱਚ ਕੀਤੀ ਕੋਈ ਬੇਨਤੀ ਵੀ ਉਹਦੇ ਘਰ ਵੀ ਥਾਂ ਦਵਾਉਂਦੀ ਹੈ। ਉਂਝ ਤਾਂ ਜਦੋਂ ਅਸੀਂ ਰਾਮਕਲੀ ਸੱਧ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਅਰਦਾਸ ਖੁਦ ਹੀ ਆਪਣੇ ਜਾਣ ਤੋਂ ਪਹਿਲਾਂ ਕਰ ਦਿੱਤੀ। ਸਤਿਗੁਰੂ ਕਰੇ ਹਰ ਪੈ ਬੇਨਤੀ, ਹਜ਼ੂਰ ਨੇ ਕਿਹਾ ਹੇ ਮਾਲਕ ਮੈਂ ਬੇਨਤੀ ਕਰਨ ਆਇਆ ਹਾਂ, ਮੇਰੀ ਪਹਿਜ ਰੱਖੋ, ਅਰਦਾਸ ਜੀਓ, ਮੇਰੀ ਇੱਜ਼ਤ ਰੱਖੋ, ਮੈਂ ਇਹ ਬੇਨਤੀ ਇਹ ਅਰਦਾਸ ਕਰਨ ਵਾਸਤੇ ਆਇਆ ਹਾਂ। ਹਜ਼ੂਰ ਨੇ ਅਰਦਾਸ ਕੀਤੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਬਚਨ ਅੱਜ ਇਹ ਕਿਹਾ ਕਿ ਪਰਮਾਤਮਾ ਰੱਬ ਜੀ ਮੈਂ ਤੇਰੇ ਸਨਮੁਖ ਖਲੋ ਕੇ ਇੱਕ ਅਰਜ਼ ਕਰਨ ਆਇਆ ਤੇ ਮੇਰੀ ਅਰਜ਼ ਕੰਨ ਦੇਖ ਕੇ ਸੁਣੋ। ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਪਰ ਇਹ ਰਮਜ਼ ਪਾ ਦਿੱਤੀ, ਸ਼ਬਦ ਤਾਂ ਕਈ ਨਹੀਂ ਮੰਗਣ ਕੀ ਆਏ ਨੇ। ਦੇਖੋ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਤੁਕਾਂ ਨੂੰ ਧਿਆਨ ਨਾਲ ਵਾਚਿਓ, ਤੇ ਗੁਰੂ ਗ੍ਰੰਥ ਸਾਹਿਬ ਤਾਂ ਇੰਨੇ ਕਿਰਪਾਲੂ ਨੇ ਕਿ ਆਮ ਤੌਰ ਤੇ ਜਦੋਂ ਕੋਈ ਪਾਣੀ ਵਿੱਚ ਡੁੱਬਦਾ ਹੈ ਨਾ, ਤਰਨਾ ਨਾ ਆਉਂਦਾ ਹੋਵੇ, ਉਸ ਡੁੱਬਦੇ ਨੂੰ ਪਾਣੀ ਮੌਤ ਦੇ ਮੂੰਹ 'ਚ ਪਾਉਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਸਮੁੰਦਰ ਨੇ, ਜਿਉਂ ਜਿਉਂ ਬੰਦਾ ਇਹਦੇ ਵਿੱਚ ਡੁੱਬਦਾ ਹੈ, ਜਿਸ ਲਾਲ ਨੂੰ ਅੱਜ ਹੱਥ ਪਾ ਕੇ ਕਹਿੰਦਾ ਇੰਨਾ ਕੀਮਤੀ, ਤੇ ਜਦੋਂ ਦੁਬਾਰਾ ਫਿਰ ਟੁੱਬੀ ਮਾਰਦਾ ਕਹਿੰਦਾ ਨਹੀਂ, ਕੱਲ੍ਹ ਮੈਂ ਕੀਮਤ ਥੋੜ੍ਹੀ ਜਾਣੀ, ਇਹ ਤਾਂ ਉਸ ਤੋਂ ਜ਼ਿਆਦਾ ਕੀਮਤੀ ਹੈ। ਇਹ ਜੀਵਨ ਦਿੰਦਾ ਜਦੋਂ ਕੋਈ ਟੁੱਬੀ ਮਾਰਦਾ ਹੈ। ਤਾਂ ਇਸ ਦੋ ਤੁਕਾਂ 'ਤੇ ਅੱਜ ਰੁਕਿਆ ਕਿ ਇੱਕ ਅਰਦਾਸ ਕਿਹੜੀ ਕਹੀ, ਕੁਛ ਮੰਗਿਆ ਤਾਂ ਹੈ ਹੀ ਨਹੀਂ। ਫਿਰ ਸ਼ਬਦ ਪੜ੍ਹ ਲਈਏ, ਯਕ ਅਰਜ਼ ਗੁਫਤਮ ਪੇਸ਼ ਤੋ, ਯਕ ਇੱਕ ਅਰਜ਼ ਬੇਨਤੀ, ਗੁਫਤਮ ਮੈਂ ਆਖੀ, ਪੇਸ਼ ਤੋ ਤੇਰੇ ਸਨਮੁਖ, ਦਰ ਗੋਸ਼ ਕੁਨ ਕਰਤਾਰ, ਕਰਤਾਰ ਕੰਨ ਦੇ ਕੇ ਆਪਣੇ ਕੰਨਾਂ ਵਿੱਚ ਅਰਦਾਸ ਸੁਣ, ਪਰ ਮੰਗਿਆ ਕੁਛ ਵੀ ਨਾ। ਅਗਲੀ ਤੁਕ ਚੇਤੇ ਰੱਖਿਓ, ਉਹ ਅਰਦਾਸ ਹੈ। ਅਰਦਾਸ ਕੇਵਲ ਮੰਗ ਦਾ ਨਾਮ ਹੀ ਨਹੀਂ, ਜਦੋਂ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੀ ਸਿਫਤ ਸਲਾਹ ਕਰਦਾ, ਉਹਦੀ ਬੰਦਗੀ ਕਰਦਾ ਹੈ, ਸੱਚ ਇਹ ਵੇ ਕਿ ਸਿਫਤ ਵੀ ਇੱਕ ਅਰਦਾਸ ਬਣ ਜਾਂਦੀ ਹੈ। ਫਿਰ ਬੇਨਤੀ ਸਮਝਿਓ, ਕੇਵਲ ਧਨ ਪਦਾਰਥਾਂ ਵਾਸਤੇ ਅਰਦਾਸ ਨਹੀਂ, ਕੇਵਲ ਬਾਹਰ ਦੇ ਸੁੱਖ ਲਈ ਅਰਦਾਸ ਨਹੀਂ। ਸਾਹਿਬ ਕਹਿੰਦੇ ਨੇ ਮੈਂ ਇੱਕ ਬੇਨਤੀ ਕਰਨ ਆਇਆ, ਉਹ ਕੀ ਬੇਨਤੀ? ਕਿ ਮੈਂ ਅੱਜ ਤੇਰੇ ਸਨਮੁਖ ਇਹ ਕਹਿਣ ਲੱਗਾ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਅਸੀਂ ਇੱਕ ਇੱਕ ਤੁਕ ਇੱਕ ਇੱਕ ਸ਼ਬਦ 'ਤੇ ਰੁਕਾਂਗੇ। ਹੱਕਾ, ਹੱਕ ਦਾ ਅਰਥ ਸੱਚ। ਮੈਂ ਤੇਰੇ ਸਨਮੁਖ ਇੱਕ ਬੇਨਤੀ ਕਰਨ ਆਇਆ ਕਿ ਸਾਰੀ ਦੁਨੀਆ ਦੇਖ ਲਈ ਹੈ, ਹਰ ਚੀਜ਼ ਨਾਸ਼ਵੰਤ ਹੈ, ਪਰ ਪਰਿਪੂਰਨ ਪਰਮਾਤਮਾ ਤੂੰ ਸਦੀਵ ਕਾਲ ਸੱਚ ਹੈ। ਕਾਲ ਵੀ ਬਾਅਦ ਵਿੱਚ ਬਣਿਆ। ਹੱਕ, ਹੱਕਾ ਤੂੰ ਸੱਚ ਹੈ। ਕਬੀਰ ਸਭ ਤੋਂ ਵੱਡਾ ਹੈ। ਹਾਲਾਂਕਿ ਇਸਲਾਮਿਕ ਸ਼ਬਦ ਇੱਥੇ ਕਬੀਰ ਦਾ ਅਰਥ ਅਸੀਂ ਸਭ ਤੋਂ ਵੱਡਾ ਜ਼ਰੂਰ ਮੈਂ ਕੀਤਾ, ਕਬੀਰ ਦਾ ਅਰਥ ਵੱਡਾ, ਪਰ ਉਂਝ ਉਹ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹ ਹੀ ਸਭ ਤੋਂ ਵੱਡਾ ਹੈ। ਕਬੀਰ ਦਾ ਅਰਥ ਫਾਰਸੀ ਵਿੱਚ ਵੱਡਾ ਹੈ। ਹੱਕਾ ਕਬੀਰ ਕਰੀਮ ਤੂੰ ਬੜਾ ਦਿਆਲੂ ਹੈ। ਹੱਕਾ ਕਬੀਰ ਕਰੀਮ ਤੂੰ ਬੇਐਬ, ਤੇਰੇ ਵਿੱਚ ਕੋਈ ਐਬ ਨਹੀਂ, ਤੇਰੇ ਵਿੱਚ ਕੋਈ ਨੁਕਸ ਨਹੀਂ। ਬੇਐਬ ਪਰਵਦ ਗਾਰ ਤੂੰ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਸਭ ਦੀ ਪਾਲਣਾ ਕਰਨ ਵਾਲਾ ਹੈ। ਸੱਚ ਇਹ ਵੇ ਕਿ ਉਸ ਮਾਲਕ ਦੀ ਵਡਿਆਈ ਕਰਨੀ ਵੀ ਇੱਕ ਅਰਦਾਸ ਹੈ, ਕਿਉਂਕਿ ਗੁਰਮਤ ਨੇ ਸਭ ਤੋਂ ਸੁਖੈਣ ਅਤੇ ਸਭ ਤੋਂ ਕੀਮਤੀ ਵਸੀਲਾ ਹੀ ਇਹ ਦੱਸਿਆ ਕਿ ਜਿੰਨਾ ਕੋਈ ਵੱਡੇ ਦੀਆਂ ਸਿਫਤਾਂ ਕਰੇਗਾ, ਵੱਡੇ ਦੀਆਂ ਵਡਿਆਈਆਂ ਕਰੇਗਾ, ਸੱਚ ਇਹ ਵੇ ਵਡਿਆਈ ਹੀ ਉਹਨੂੰ ਵੱਡੇ ਵਿੱਚ ਸਮਾ ਦੇਗੀ। ਉਹ ਥੋੜ੍ਹਾ ਜਿਹਾ ਬਾਣੀ ਚਵਾਈਏ, ਕਿਉਂਕਿ ਅਰਦਾਸ ਵਿੱਚ ਇੱਥੇ ਵਡਿਆਈ ਕੀਤੀ ਗਈ। ਤੂੰ ਸੱਚ ਹੈ, ਤੂੰ ਵੱਡਾ ਹੈ, ਤੂੰ ਦਿਆਲੂ ਹੈ, ਤੂੰ ਪਾਕ ਹੈ, ਪਵਿੱਤਰ ਹੈ, ਤੈਨੂੰ ਕੋਈ ਐਬ ਨਹੀਂ, ਤੂੰ ਸਭ ਦੀ ਪਾਲਣਾ ਕਰਨ ਵਾਲਾ ਹੈ। ਹੁਣ ਕਈ ਵਾਰੀ ਇਨਸਾਨ ਇਹ ਕਹਿ ਦਿੰਦਾ ਹੈ ਕਿ ਦੇਖੋ ਜੀ, ਸਿਮਰਨ ਕਰਨਾ, ਵਡਿਆਈ ਕਰਨੀ, ਇਹ ਖੁਸ਼ਾਮਦ ਨਹੀਂ, ਇਹ ਉਸਤਤ ਨਹੀਂ। ਹਾਂ, ਦੁਨੀਆਂ ਦੀ ਉਸਤਤ ਵੀ ਮਾੜੀ ਅਤੇ ਦੁਨੀਆਂ ਦੀ ਨਿੰਦਿਆ ਵੀ ਮਾੜੀ। ਪਰਮਾਤਮਾ ਦੀ ਉਸਤਤ ਵੀ ਚੰਗੀ ਅਤੇ ਆਪਣੀ ਨਿੰਦਿਆ ਵੀ ਚੰਗੀ। ਫਿਰ ਬੇਨਤੀ ਦੁਹਰਾ ਦਿਆਂ ਕਿ ਦੋ ਚੀਜ਼ਾਂ ਆਦਮੀ ਦੇ ਅੰਦਰੋਂ ਨਿਕਲਦੀਆਂ ਨੇ। ਕਿਤੇ ਵੀ ਤੁਸੀਂ ਕੰਮ ਕਰੋ, ਕਿਤੇ ਵੀ ਚਲੇ ਜਾਓ, ਇਹ ਹਰ ਥਾਂ 'ਤੇ ਬਿਮਾਰੀ ਪਈ ਹੈ, ਇਹਦੇ ਕੀਟਾਣੂ ਹਰ ਥਾਂ 'ਤੇ ਨੇ। ਬੋਲੀ ਕੋਈ ਹੋਵੇ, ਧਰਮ ਕੋਈ ਹੋਵੇ, ਕੱਪੜੇ ਵੱਖਰੇ ਹੋਣ, ਸਾਡਾ ਕਲਚਰ ਨਾ ਮਿਲਦਾ ਹੋਵੇ, ਪਰ ਇਹ ਦੋ ਚੀਜ਼ਾਂ ਜਿਹੜੇ ਸੰਸਾਰ ਦੇ ਰੋਗ ਨੇ, ਸਭ ਦੇ ਸਾਂਝੇ ਨੇ। ਜਾਂ ਉੱਥੇ ਖੁਸ਼ਾਮਦੀ ਮਿਲਣਗੇ ਅਤੇ ਜਾਂ ਈਰਖਾਲੂ ਨਿੰਦਕ ਮਿਲਣਗੇ। ਤੁਸੀਂ ਕਿਸੇ ਨਾਲ ਬੋਲੋ ਵੀ ਨਾ, ਉਹ ਚਿਹਰਾ ਦੇਖ ਕੇ ਨਿੰਦਣ ਲੱਗ ਪੈਣਗੇ। ਹੁਣ ਜਿਹੜੀ ਉਸਤਤ ਹੈ, ਇਹ ਜਦੋਂ ਵੀ ਬੰਦਾ ਕਰਦਾ ਬੰਦੇ ਦੀ, ਮੈਂ ਬੰਦਾ ਬੰਦੇ ਦੀ ਕਰ ਰਿਹਾ, ਗੁਰਮੁਖਾਂ ਦੀ ਨਹੀਂ, ਪ੍ਰਭੂ ਅਤੇ ਗੁਰੂ ਦੀ ਨਹੀਂ। ਉਸਤਤ ਜਦੋਂ ਵੀ ਬੰਦਾ ਕਰੇਗਾ, ਲਾਲਚੀ ਕਰੇਗਾ, ਹਿਰਸੀ ਕਰੇਗਾ, ਸੱਚ ਇਵੇਂ ਮੌਕਾ ਪ੍ਰਸਤ ਕਰੇਗਾ, ਅਤੇ ਨਿੰਦਿਆ ਜਦੋਂ ਵੀ ਬੰਦਾ ਕਰੇਗਾ, ਈਰਖਾਲੂ ਅਤੇ ਦੁਸ਼ਮਣੀ ਪਾਨਣ ਵਾਲਾ ਕਰੇਗਾ। ਪਰ ਗੁਰਮੁਖ ਨਾ ਕਿਸੇ ਦੀ ਉਸਤਤ ਕਰਦਾ ਅਤੇ ਨਾ ਕਿਸੇ ਦੀ ਨਿੰਦਿਆ ਕਰਦਾ ਹੈ। ਸਤਿਗੁਰੂ ਤਿੰਨ ਦਿਨ ਬਹੀ ਤੋਂ ਬਾਹਰ ਆਏ, ਤਿੰਨ ਦਿਨਾਂ ਬਾਅਦ। ਇਸ 'ਤੇ ਇੱਕ ਵਾਰੀ ਬੇਨਤੀ ਕੀਤੀ ਸੀ, ਮੈਨੂੰ ਯਾਦ ਹੈ, ਕਿਉਂਕਿ ਕਈ ਸਾਲਾਂ ਤੋਂ ਨਿਰੰਤਰ ਆ ਰਹੇ ਹਾਂ। ਅਤੇ ਸੱਚ ਇਹ ਜੇ ਜਿੱਥੇ ਕਥਾ ਕਰਕੇ ਜਾਓ, ਸਾਲ ਬਾਅਦ ਫਿਰ ਦੁਬਾਰਾ ਬੋਲੋ, ਅਤੇ ਜੋ ਬੋਲਿਆ ਉਹ ਸੱਚਮੁੱਚ ਉੱਥੇ ਫਿਰ ਸਾਡੇ ਤਨ 'ਤੇ ਅਸਰ ਕਰਨ ਲੱਗ ਪੈਂਦਾ ਹੈ, ਕਿਉਂਕਿ ਸ਼ਬਦ ਮਰਦਾ ਨਹੀਂ। ਹਜ਼ੂਰ ਬਾਹਰ ਆਏ ਤਿੰਨ ਦਿਨਾਂ ਬਾਅਦ, ਅਤੇ ਇਹ ਸਾਰਿਆਂ ਸਵੀਕਾਰਿਆ। ਬਾਹਰ ਆ ਕੇ ਇੱਕੋ ਗੱਲ ਕਹੀ, ਨਾ ਕੋਈ ਹਿੰਦੂ ਨਾ ਮੁਸਲਮਾਨ। ਬੜਾ ਕ੍ਰਾਂਤੀਕਾਰੀ ਸ਼ਬਦ ਸੀ। ਇਹਦੇ ਦੋ ਤਿੰਨ ਅਰਥ ਕੱਢੇ ਵਿਦਵਾਨਾਂ ਨੇ। ਇੱਕ ਤਾਂ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਸਿਰਫ ਭੇਖ ਰਹਿ ਗਏ ਨੇ। ਹਕੀਕਤ ਵਿੱਚ ਨਾ ਕੋਈ ਅੰਦਰੋਂ ਹਿੰਦੂ ਹੈ ਅਤੇ ਨਾ ਕੋਈ ਸੱਚਾ ਮੁਸਲਮਾਨ ਹੈ। ਦੂਜੀ ਗੱਲ ਕਹੀ, ਤੂੰ ਦੀਵਾਰ ਖੜੀ ਕਰੀ ਬੈਠਾ ਆ ਹਿੰਦੂ ਇਹ ਮੁਸਲਮਾਨ, ਕੋਈ ਹਿੰਦੂ ਕੋਈ ਮੁਸਲਮਾਨ ਨਹੀਂ। ਰੱਬ ਨੇ ਕੇਵਲ ਪਹਿਲਾਂ ਇਨਸਾਨ ਬਣਾਇਆ, ਤੂੰ ਧਰਮ ਦੀ ਗੱਲ ਕਰਨ ਲੱਗਿਆ ਘੱਟੋ ਘੱਟ ਇਨਸਾਨੀਅਤ ਬਾਰੇ ਜ਼ਰੂਰ ਸਮਝ। ਹੁਣ ਹਜ਼ੂਰ ਉੱਥੇ ਕਬਰਸਤਾਨ 'ਚ ਬੈਠੇ, ਸਿਰਫ ਸੰਖੇਪ ਜੇ ਸ਼ਬਦ, ਕਿਉਂਕਿ ਇਸ ਪ੍ਰਸੰਗ ਨੂੰ ਇਸ ਪ੍ਰਕਰਨ ਨੂੰ ਅੱਗੇ ਤੋਰਨਾ ਹੈ ਤੇ ਕਈ ਲੈਣ ਵਾਸਤੇ ਗਏ ਕਿ ਤੁਸੀਂ ਆਓ। ਨਵਾਬ ਦੌਲਤ ਖਾਂ ਨੇ ਬਹੁਤ ਪਹੁੰਚ ਕੀਤੀ, ਆਦਮੀ ਭੇਜੇ, ਮਹਾਰਾਜ ਨਹੀਂ ਆਏ। ਕਹਿੰਦੇ ਨੇ ਅਖੀਰ ਦੌਲਤ ਖਾਂ ਨੇ ਇੱਕ ਆਦਮੀ ਭੇਜਿਆ, ਫਕੀਰ ਸੀ ਬੰਦਾ, ਤੇ ਉਹਨੇ ਜਾ ਕੇ ਇੱਕ ਸ਼ਬਦ ਕਿਹਾ। ਹਾਲਾਂਕਿ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਸੁਲਤਾਨਪੁਰ ਦਾ ਨਵਾਬ ਦੌਲਤ ਖਾਂ, ਉਹਦੀ ਗਿਣਤੀ ਸਿੱਖਾਂ ਵਿੱਚ ਕੀਤੀ ਗਈ ਹੈ। ਭਾਈ ਸਾਹਿਬ ਨੇ ਲਿਖਿਆ ਕਿ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਪੂਰੀ ਇੱਕ ਤੁਕ ਦਿੱਤੀ ਕਿ ਲੋਧੀ ਜਿਹੜਾ ਹੈ ਦੌਲਤ ਖਾਂ ਉਹ ਭਲਾ ਹੈ। ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ, ਉਹਨੂੰ ਜਿੰਦ ਪੀਰ ਕਿਹਾ, ਅਵਨਾਸ਼ੀ ਨਾਲ ਜੁੜਿਆ ਹੋਇਆ ਕਿਹਾ। ਉਹਨੇ ਆ ਕੇ ਫਕੀਰ ਭੇਜਿਆ, ਉਹਨੇ ਇਹ ਨਹੀਂ ਕਿਹਾ ਦੌਲਤ ਖਾਂ ਤੁਹਾਨੂੰ ਬੁਲਾਉਂਦਾ। ਜਦੋਂ ਮਹਾਰਾਜ ਜੀ ਨਹੀਂ ਆਏ ਤੇ ਉਸ ਫਕੀਰ ਨੇ ਆਉਂਦਿਆਂ ਸਾਰੇ ਸ਼ਬਦ ਕਹੇ, ਯਾ ਨਾਨਕ ਨਾਨਕ, ਯਾ ਖੁਦਾਏ ਦੇ ਵਾਸਤੇ ਤੈਨੂੰ ਦੌਲਤ ਖਾਂ ਬੁਲਾਉਂਦਾ ਹੈ। ਜਦੋਂ ਰੱਬ ਦਾ ਵਾਸਤਾ ਪੈ ਜਾਏ ਨਾ, ਸੱਚ ਇਵੇਂ ਗੁਰੂ ਲਈ ਰੱਬ ਦਾ ਵਾਸਤਾ ਬੜੀ ਵੱਡੀ ਚੀਜ਼ ਹੈ। ਤੈਨੂੰ ਖੁਦਾਏ ਦੇ ਵਾਸਤੇ ਬੁਲਾਉਂਦੇ ਨੇ। ਹਜ਼ੂਰ ਗਏ ਜੀ, ਉਹਦਾ ਆਦਮੀ ਬੈਠੇ ਸਨ, ਸਤਿਗੁਰੂ ਝੁਕੇ ਨਹੀਂ। ਜਾਂਦਿਆਂ ਸਾਰ ਦੌਲਤ ਖਾਂ ਨੂੰ ਹੱਥ ਮਿਲਾਇਆ ਦਸਤ ਪੰਜਾਂ, ਤੇ ਕੋਲ ਬੈਠੇ ਖੁਸ਼ਾਮਦੀਆਂ ਨੇ ਕਿਹਾ, ਦੇਖੋ ਇਹ ਕੱਲ੍ਹ ਤੱਕ ਤੁਹਾਡਾ ਮੋਦੀ ਸੀ, ਅੱਜ ਤੁਹਾਨੂੰ ਹੱਥ ਮਿਲਾ ਰਿਹਾ, ਇਹਨੇ ਸਜਦਾ ਨਹੀਂ ਕੀਤਾ, ਝੁਕਿਆ ਨਹੀਂ। ਸਾਹਿਬ ਨੇ ਉੱਤੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਖਿਰਸੀ ਬੰਦੇ ਹੀ ਝੁਕਦੇ ਨੇ, ਮੇਰਾ ਇਹਦੇ ਤੱਕ ਕੋਈ ਕੰਮ ਨਹੀਂ ਤੇ ਮੈਨੂੰ ਇਹਦੇ ਸਾਹਮਣੇ ਝੁਕਣ ਦੀ ਕੋਈ ਜ਼ਰੂਰਤ ਨਹੀਂ। ਚੇਤੇ ਰੱਖੋ, ਖਿਰਸੀ ਬੰਦਾ ਹਮੇਸ਼ਾ ਉਸਤਤ ਕਰਦਾ ਹੈ, ਈਰਖਾਲੂ ਬੰਦਾ ਹਮੇਸ਼ਾ ਨਿੰਦਿਆ ਕਰਦਾ ਹੈ। ਪਰ ਇੱਕ ਰੱਬ ਕਿਰਪਾ ਕਰੇ, ਪ੍ਰਕਰਨ ਮੇਰਾ ਨਹੀਂ, ਅਸਰ ਦੋਨੇ ਚੀਜ਼ਾਂ ਬੰਦੇ ਦੇ ਮਨ 'ਤੇ ਕਰਦੀਆਂ ਨੇ। ਜਦੋਂ ਉਸਤਤ ਹੁੰਦੀ ਹੈ ਉਦੋਂ ਵੀ ਬੰਦਾ ਰੁਕ ਜਾਂਦਾ, ਅਤੇ ਜਦੋਂ ਨਿੰਦਿਆ ਨੂੰ ਅੰਦਰੋਂ ਲਾ ਜਾਏ ਤਾਂ ਉਦੋਂ ਵੀ ਬੰਦਾ ਰੁਕ ਜਾਂਦਾ ਹੈ। ਉਸਤਤ ਹੁੰਦੀ ਹੈ ਅਤੇ ਖੌਮੇ ਜਾਗਦੀ ਹੈ ਕਿ ਵਾਕਈ ਮੈਂ ਕੁਝ ਬਣ ਗਿਆ ਵਾਂ, ਅਤੇ ਜਦੋਂ ਨਿੰਦਿਆ ਹੁੰਦੀ ਹੈ ਨਿਹੀਣਤਾ ਦੀ ਖੱਡ ਵੀ ਡਿੱਗਦਾ, ਕਹਿੰਦਾ ਹੁਣ ਤਾਂ ਲੋਕ ਮੈਨੂੰ ਪਸੰਦ ਹੀ ਨਹੀਂ ਕਰਦੇ। ਮਹਾਰਾਜ ਕਹਿੰਦੇ ਨੇ ਨਹੀਂ, ਜੇ ਉਸਤਤ ਹੋਵੇ ਤੇ ਇੱਕ ਸ਼ਬਦ ਗੁਰੂ ਸਾਹਮਣੇ ਆ ਕੇ ਕਹਿ ਦੇ, ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ। ਦੇਖੋ ਕਿੱਡਾ ਸੋਹਣਾ ਤਰੀਕਾ ਹੈ। ਸੰਤ ਬਾਬਾ ਅਤਰ ਸਿੰਘ ਜੀ ਪਰਕਰਮਾ 'ਚ ਨਮਸਕਾਰ ਕਰ ਰਹੇ ਸਮੇਂ, ਜ਼ਿਆਦਾ ਕਹਾਣੀ ਜਾਂ ਸਾਖੀ ਨਹੀਂ, ਅਤੇ ਮੱਥਾ ਟੇਕ ਰਹੇ ਨੇ, ਅਤੇ ਮੱਥਾ ਟੇਕਦਿਆਂ ਕਾਫੀ ਦੇਰ ਹੋ ਗਈ। ਇੱਕ ਗਿਆਨੀ ਠਾਕੁਰ ਸਿੰਘ ਹੋਏ ਨੇ ਪਹਿਲਾਂ, ਉਹਨਾਂ ਦੀਆਂ ਕਿਤਾਬਾਂ ਵੀ ਮਿਲਦੀਆਂ ਨੇ, ਗੁਰਦੁਆਰਾ ਦਰਸ਼ਨ। ਕਹਿੰਦੇ ਉਹਨਾਂ ਦੇਖਿਆ ਵੀ ਕੰਬਲੀ, ਕਾਲੀ ਕੰਬਲੀ ਵਾਲੇ ਇਹ ਸਵੇਰ ਦੇ ਮੱਥਾ ਟੇਕੀ ਜਾਂਦੇ ਨੇ। ਜਦੋਂ ਕੋਲ ਗਏ ਤੇ ਬਾਬਾ ਅਤਰ ਸਿੰਘ ਜੀ, ਤੇ ਉਹਨਾਂ ਕਿਹਾ, ਮਹਾਂਪੁਰਖੋ ਤੁਸੀਂ ਤਾਂ ਸੁਰਤ ਨਾਲ ਵੀ ਸਜਦੇ ਕਰੋ ਤੇ ਪ੍ਰਵਾਨ ਨੇ ਨਾ, ਹੈ ਤਾਂ ਇਸ ਤਰੀ ਖੇਡ ਤਾਂ ਸਾਰੀ ਸੁਰਤ ਦੀ ਏ, ਏਡੀ ਵੱਡੀ ਸੁਰਤ ਦਾਤ ਦਿੱਤੀ ਏ। ਮੇਰਾ ਖਿਆਲ ਕਿ ਸੱਕੀ ਮਾਂ ਵੀ ਓਨੀ ਨੇੜੇ ਨੀ ਜਿੰਨੀ ਸੁਰਤ ਸਾਡੀ ਨੇੜੇ ਹੈ, ਸਰੀਰ ਵੀ ਓਨਾ ਨੇੜੇ ਨੀ ਜਿੰਨੀ ਸੁਰਤ ਨੇੜੇ ਹੈ। ਆਪ ਜੀ ਕਹੋਗੇ ਸਰੀਰ, ਕਿਉਂਕਿ ਸਰੀਰ ਵੀ ਜਦੋਂ ਮਰ ਜਾਂਦਾ ਸੁਰਤੀ ਦੀ ਖੇੜੀ ਤਾਂ ਅੱਗੇ ਚੱਲਦੀ ਹੈ, ਜੋ ਕੋਈ ਸੁਰਤ 'ਚ ਹੈ। ਤੁਸੀਂ ਸੁਰਤ ਨਾਲ ਨਮਸਕਾਰੋ ਤਾਂ ਵੀ ਪ੍ਰਵਾਨ ਨਮਸਕਾਰ ਕਰੋ। ਉਹਨਾਂ ਇੱਕ ਸ਼ਬਦ ਕਿਹਾ, ਕਹਿਣ ਲੱਗੇ ਬਾਹਰ ਜਾਂਦੇ ਹਾਂ ਸੰਗਤਾਂ, ਕੋਈ ਚਰਨਾਂ ਨੂੰ ਹੱਥ ਲਾਉਂਦਾ, ਕੋਈ ਅੱਗੇ ਦੌੜ ਕੇ ਨਮਸਕਾਰ ਕਰਦਾ, ਤੇ ਜਿੰਨੇ ਮੱਥੇ ਟੇਕ ਕੇ ਨਮਸਕਾਰਾਂ ਸਾਰੀਆਂ ਗੁਰੂ ਰਾਮਦਾਸ ਦੇ ਚਰਨਾਂ 'ਚ ਕਰਨਾ ਆ, ਸੱਚੇ ਪਾਤਸ਼ਾਹ ਮੇਰਾ ਕੁਛ ਨਹੀਂ, ਸਿਰਫ ਤੇਰੇ ਨਾਂ ਨੂੰ ਸਜਦੇ ਨੇ, ਜੋ ਸਜਦੇ ਨੇ ਆਪਣੇ ਦਰ 'ਤੇ ਪ੍ਰਵਾਨ ਕਰ ਲੈ। ਹੁਣ ਜੇ ਵਡਿਆਈ ਮਿਲੇ ਤੇ ਬੰਦਾ ਇਸ ਢੰਗ ਨਾਲ ਬੇਨਤੀ ਕਰਦਾ, ਮਾਲਕ ਜੀ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਮੇਰੇ ਕੋਲ ਕੋਈ ਅਕਲ ਨਹੀਂ। ਆਹ ਪ੍ਰਕਰਨ ਅੰਦਰ ਰਹਾਂ ਕਿ ਉਸ ਪਰਮਾਤਮਾ ਦੀ ਵਡਿਆਈ ਜਿੰਨੀ ਕੋਈ ਕਰੇਗਾ ਸੱਚੇ ਦਿਲ ਤੋਂ, ਵਡਿਆਈ ਨਾਲ ਹੀ ਵੱਡਾ ਮਿਲੇਗਾ। ਸਤਿਗੁਰੂ ਨੇ ਰਹਿ ਰਾਸ ਵਾਹਿਗੁਰੂ ਆਸਾ ਕੀ ਵਾਰ ਵਿੱਚ ਇਹ ਬਚਨ ਕੀਤਾ, ਕਹਿਣ ਲੱਗੇ ਵਡਿਆਈ ਵੱਡਾ ਪਾਇਆ ਉਸ ਪੌੜੀ, ਸੇਵ ਕੀਤੀ ਸੰਤੋਖੇ, ਸਿਰਫ ਇੱਕੋ ਤੁਕ ਲਈ ਵਡਿਆਈ ਵੱਡਾ ਪਾਇਆ। ਜਦੋਂ ਉਹਦੀਆਂ ਵਡਿਆਈਆਂ ਕੀਤੀਆਂ ਤੇ ਉਹ ਪਾ ਲਿਆ, ਕਿਉਂ ਵਡਿਆਈ ਕੀਤੀ ਜੀ, ਇਹ ਝੂਠੀ ਉਸਤਤ ਹੈ? ਮਹਾਰਾਜ ਕਹਿੰਦੇ ਨੇ ਨਹੀਂ, ਤਾਂ ਕੀਤੀ ਹੈ ਵੱਡੀ ਵਡਿਆਈ ਜਾਂ ਵੱਡਾ ਨਾਉ। ਦੇਖੋ ਕੈਸੀ ਬਖਸ਼ਿਸ਼ ਕੀਤੀ, ਵੱਡੇ ਦੀ ਵਡਿਆਈ ਤਾਂ ਕਰ ਰਹੇ ਉਹਦਾ ਨਾਮ ਨਾ ਬੜਾ ਵੱਡਾ ਹੈ, ਉਹਦੇ ਨਾਮ ਦੇ ਤੁਲ ਕੁਛ ਵੀ ਨਹੀਂ, ਉਹਦੇ ਨਾਮ ਦੇ ਤੁਲ ਨਾ ਜੱਗ ਨੇ, ਨਾ ਪੁੰਨ ਨੇ, ਨਾ ਬਾਹਰ ਦੇ ਕੋਈ ਕਰਮ ਨੇ। ਜਿੱਥੇ ਨਾਮ ਆ ਜਾਏ ਦੁਨੀਆਂ ਦੇ ਹਰ ਧਰਮ ਦਾ ਕਰਮ ਜਿਹੜਾ ਉਹ ਨੀਵਾਂ ਪੈ ਜਾਂਦਾ ਹੈ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਾਹਿਬ ਨੇ ਕਿਹਾ ਕਿ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਉਹਦਾ ਨਾਮ ਸਭ ਤੋਂ ਵੱਡਾ। ਇਸ ਕਰਕੇ ਵਡਿਆਈ ਕਰ ਰਹੇ ਹਾਂ, ਵੱਡੀ ਵਡਿਆਈ ਜਾਂ ਵੱਡਾ ਨਾਉ, ਮਹਾਰਾਜ ਕਹਿੰਦੇ ਉਹਦਾ ਨਾਮ ਨਾ ਬਹੁਤ ਵੱਡਾ ਹੈ। ਵੱਡੀ ਵਡਿਆਈ ਜਾਂ ਸੱਚ ਨਿਆਉ ਤਾਂ ਵਡਿਆਈਆਂ ਕਰ ਰਹੇ ਹਾਂ, ਉਹਦੇ ਘਰ ਵਿੱਚ ਬੇਇਨਸਾਫੀ ਕੋਈ ਨਹੀਂ, ਉਹ ਸੱਚ ਫੈਸਲੇ ਕਰ ਰਿਹਾ ਹੈ। ਵੱਡੀ ਵਡਿਆਈ ਜਾਂ ਨਿਚਲ ਥਾਉ ਉਹਨੂੰ ਤਾਂ ਵਡਿਆਨੇ ਪਏ ਆ ਕਿਉਂਕਿ ਉਹਦੇ ਮੁਕਾਮ ਨੇ ਕਦੀ ਖਤਮ ਨਹੀਂ ਹੋਣਾ। ਵੱਡੀ ਵਡਿਆਈ ਜਾਣੇ ਆ ਲਾਓ, ਆ ਲਾਓ ਦਾ ਅਰਥ ਹੁੰਦਾ ਬੋਲਣਾ, ਇਸ ਕਰਕੇ ਉਹਦੀਆਂ ਵਡਿਆਈਆਂ ਕਰ ਰਹੇ ਹਾਂ ਕਿ ਜੋ ਕੁਝ ਅਸੀਂ ਬੋਲਣਾ ਚਾਹੁੰਦੇ ਹਾਂ ਉਹ ਬੋਲਣ ਤੋਂ ਪਹਿਲਾਂ ਹੀ ਸਭ ਕੁਝ ਜਾਣਦਾ ਪਿਆ ਹੈ, ਉਹਦੀਆਂ ਵਡਿਆਈਆਂ ਕਰ ਰਹੇ ਹਾਂ। ਜਦੋਂ ਕੋਈ ਉਹਦੀ ਵਡਿਆਈ ਕਰਦਾ ਹੈ ਉਸ ਪਰਮਾਤਮਾ ਦੇ ਸਨਮੁਖ, ਆਸਾ ਕੀ ਵਾਰ ਦੀ ਪਹਿਲੀ ਪੌੜੀ ਲੈ ਲਈ। ਦੇਖੋ ਇਸ ਪੌੜੀ ਵਿੱਚ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ। ਪਹਿਲੀ ਤੋਕੀ ਹੈ ਵਡਿਆਈ, ਉਹਦਾ ਨਾਮ ਜਪਣਾ, ਵਡਿਆਈ ਉਹਦੀ ਕੀਰਤੀ ਕਰਨੀ, ਉਹਨੂੰ ਵੱਡਾ ਵੱਡਾ ਕਹੀ ਜਾਣਾ, ਤੇ ਇਹ ਵਡਿਆਈ ਉਸ ਵਿੱਚ ਅਭੇਦ ਕਰ ਦਈਏ। ਮਹਾਰਾਜ ਜੀ ਨੇ ਪਹਿਲੀ ਤੁਕ ਵਿੱਚ ਕਿਹਾ ਆਪੀ ਨੇ ਆਪ ਸਾਜਿਓ, ਅਗਲਾ ਬਚਨ ਹੈ ਆਪੀ ਨੇ ਰਚਿਓ ਨਾਉ, ਤੇ ਤੀਸਰਾ ਦੂਜਾ ਤੀਜਾ ਅੱਗੇ ਸ਼ਬਦ ਹੈ ਜਿਹਦੇ ਅਰਥ ਕਰਨੇ ਨੇ ਕਿ ਦੂਈ ਕੁਦਰਤ ਸਾਜੀਐ, ਤੇ ਚੌਥਾ ਸ਼ਬਦ ਕਿਆ ਕਰ ਆਸਨ ਡਿੱਠੋ ਚਾਹੋ। ਹੁਣ ਇਹਨਾਂ ਚਾਰਾਂ ਨੂੰ ਕਿਤੇ ਵਿਆਖਿਆ ਕਰਕੇ ਦੇਖੀਏ, ਬੜੇ ਵੱਡਾ ਗੁਰਮਤਿ ਦਾ ਸਿਧਾਂਤ ਹੈ। ਤੇ ਜਿਹੜੇ ਲੋਕ ਕਹਿੰਦੇ ਨੇ ਨਾਮ ਕੀ ਚੀਜ਼ ਹੈ, ਨਾਮ ਕੀ ਹੈ, ਮਹਾਰਾਜ ਜੀ ਦਾ ਉੱਤਰ ਪੈ ਦਿੰਦੇ ਨੇ, ਕਹਿੰਦੇ ਨੇ ਆਪੀ ਨੇ ਆਪ ਸਾਜਿਓ, ਉਹਨੂੰ ਕੋਈ ਬਣਾਉਣ ਵਾਲਾ ਨਹੀਂ। ਸੱਚ ਇਵੇਂ ਮੈਂ ਸ਼ਬਦ ਕਹਿ ਦਿਆਂ, ਅਸੀਂ ਮਾਤਾ ਪਿਤਾ ਕਹਿੰਦੇ ਹਾਂ ਪਰ ਰੱਬ ਉੱਤੇ ਮੇਲ ਫੀਮੇਲ ਦਾ ਵੀ ਕੋਈ ਗੱਲ ਨਹੀਂ ਢੁੱਕਦੀ, ਉਹਨੂੰ ਆਪਾਂ ਕਿਸ ਢੰਗ ਨਾਲ ਕਹਾਂਗੇ, ਇਹ ਸਾਡੇ ਸਮਝਣ ਲਈ ਹੈ। ਉਹਦਾ ਕੋਈ ਮਾਂ ਨਹੀਂ, ਕੋਈ ਬਾਪ ਨਹੀਂ, ਕੋਈ ਚੱਕਰ ਨਹੀਂ, ਕੋਈ ਚਿੰਨ੍ਹ ਨਹੀਂ। ਸਾਹਿਬ ਕਹਿੰਦੇ ਨੇ ਉਹਨੂੰ ਕਿਸੇ ਨੇ ਸਾਜਿਆ ਨਹੀਂ, ਆਪ ਹੀ ਨੇ ਆਪ ਸਾਜਿਓ, ਉਹ ਆਪਣਾ ਕਰਤਾ ਆਪ ਹੀ ਹੈ। ਜਦੋਂ ਮੌਜ ਆਉਂਦੀ ਹੈ ਵਿਸਤਾਰ ਕਰ ਲੈਂਦਾ, ਜਦੋਂ ਮੌਜ ਆਉਂਦੀ ਹੈ ਸਭ ਕੁਛ ਸਮੇਟ ਕੇ ਇਕੱਲਾ ਬੈਠ ਜਾਂਦਾ ਹੈ, ਸਾਰਿਆਂ ਨੂੰ ਆਪਣੇ ਵਿੱਚ ਲੈ ਜਾਂਦਾ। ਆਪ ਹੀ ਨਾ ਆਪ ਸਾਜਿਓ, ਉਹਨੇ ਆਪਣੇ ਆਪ ਨੂੰ ਸਾਜਿਆ, ਉਹਨੇ ਦੂਈ ਕੁਦਰਤ ਸਾਜਣ ਤੋਂ ਪਹਿਲਾਂ ਜਿਹੜਾ ਵਿਸਤਾਰ ਕੀਤਾ ਨਾ, ਅਨੁਕਤਾ ਪਕੜਨ ਵਾਲਾ ਹੈ ਕਿ ਦੂਈ ਕੁਦਰਤ ਬਾਅਦ ਵੀ ਸਾਜੀ, ਪਹਿਲਾਂ ਆਪ ਹੀ ਆਪ ਸਾਜੇ ਵਿੱਚੋਂ ਉਹਨੇ ਨਾਉ ਪੈਦਾ ਕੀਤਾ। ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾਉ, ਉਹਨੇ ਨਾਮ ਪੈਦਾ ਕੀਤਾ। ਦੂਈ ਕੁਦਰਤ ਸਾਜੀਆਂ, ਇੱਕ ਪਾਸੇ ਆਪੀ ਨਾ ਹੈ, ਇੱਕ ਪਾਸੇ ਦੂਈ ਕੁਦਰਤ ਹੈ, ਵਿਚਕਾਰ ਉਹਨੇ ਨਾਮ ਰੱਖਿਆ ਕਿ ਨਾਮ ਉਹ ਸ਼ਕਤੀ ਹੈ ਜਿਹੜੀ ਦੂਈ ਕੁਦਰਤ ਨੂੰ ਆਪੀ ਨਾ ਆਪ ਸਾਜਿਓ ਤੱਕ ਲੈ ਜਾਂਦੀ ਹੈ। ਵਿਚਕਾਰ ਰੱਖਿਆ ਮਹਾਰਾਜ ਜੀ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਹੋ। ਜਦੋਂ ਕੋਈ ਨਾਮ ਨਾਲ ਜੁੜਿਆ ਉਹਨੂੰ ਸਮਝ ਪੈ ਗਈ, ਮਾਲਕ ਤਾਂ ਖੁਸ਼ ਹੋ ਕੇ ਸਾਰਿਆਂ ਟਿਕਾਣਿਆਂ ਵਿੱਚ ਆਪ ਬੈਠਾ ਹੈ। ਇੱਥੇ ਦਾਸ ਇੱਕ ਅਰਜ਼ ਕਰ ਦੇਵੇ ਕਿ ਨਾਮ ਅਤੇ ਨਾਮੀ ਵੱਖ ਨਹੀਂ, ਸਾਡੇ ਨਾਮ ਨੇ, ਚੇਤੇ ਰੱਖਿਓ। ਵਜੂਦ ਚਲੇ ਜਾਣਗੇ, ਨਿਆਣੇ ਫਿਰ ਵੀ ਨਾਮ ਲੈਣਗੇ, ਪਰ ਉਹਦਾ ਨਾਮ ਇਸ ਤਰ੍ਹਾਂ ਨਹੀਂ ਜਿਵੇਂ ਸਾਡਾ ਹੈ। ਇੱਕ ਆਦਮੀ ਦਾ ਵਜੂਦ ਖਤਮ ਹੋ ਗਿਆ, ਪਿੱਛੋਂ ਲੋਕ ਕਹਿੰਦੇ ਨੇ ਨਾਮ ਸੀ, ਆਹ ਸਾਡੇ ਬਜ਼ੁਰਗ ਸਨ। ਪਰਮਾਤਮਾ ਦਾ ਨਾਮ ਇਸ ਤਰ੍ਹਾਂ ਸਮਝਣ ਲਈ ਜਿਵੇਂ ਸੂਰਜ ਅਤੇ ਸੂਰਜ ਦੀ ਕਿਰਨ, ਇਹਦੇ ਅਰਥ ਸਿੱਧੇ ਜੇ ਆਪਾਂ ਸਮਝਣ ਲਈ ਕਰ ਰਹੇ ਹਾਂ, ਪਰਮਾਤਮਾ ਸੂਰਜਾਂ ਦਾ ਸੂਰਜ ਹੈ, ਨਾਮ ਉਹਦੀ ਕਿਰਨ ਹੈ, ਧਰਤੀ ਦੂਈ ਕੁਦਰਤ ਹੈ। ਜਦੋਂ ਉਸ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈਂਦੀਆਂ ਨੇ, ਬਨਸਪਤੀ ਵਿੱਚ ਰਸ ਮਿਲਦਾ, ਇਹਨੂੰ ਜ਼ਿੰਦਗੀ ਮਿਲਦੀ ਹੈ, ਫੁੱਲਾਂ ਨੂੰ ਖੜਾਓ ਮਿਲਦਾ, ਆਦਮੀ ਨੂੰ ਐਨਰਜੀ ਮਿਲਦੀ ਹੈ, ਮਹਾਰਾਜ ਕਹਿੰਦੇ ਨੇ, ਪਰ ਕਿਰਨ ਸੂਰਜ ਤੋਂ ਬਿਨਾਂ ਕਦੀ ਵੀ ਰਹਿੰਦੀ ਨਹੀਂ। ਇਹ ਕਹੀਏ ਵੀ ਕਿਰਨ ਰਹਿ ਜਾਏ ਅਤੇ ਸੂਰਜ ਨਹੀਂ, ਜਿੱਥੇ ਸੂਰਜ ਹੈ ਉੱਥੇ ਕਿਰਨ ਹੈ, ਜਿੱਥੇ ਕਿਰਨ ਹੈ ਉੱਥੇ ਸੂਰਜ ਹੈ। ਪਿਆਰਿਓ, ਜਿੱਥੇ ਨਾਮ ਦੀ ਗੱਲ ਹੈ ਉੱਥੇ ਨਾਮੀ ਹਾਜ਼ਰ ਹੈ, ਜਿੱਥੇ ਨਾਮੀ ਦੀ ਬਖਸ਼ਿਸ਼ ਉੱਥੇ ਨਾਮ ਵੀ ਨਾਲ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਉਹਦੀ ਵਡਿਆਈ ਕਰ, ਉਹਦਾ ਨਾਮ ਜਪ। ਹੁਣ ਨਾਮ ਕੀ ਕਰਦਾ? ਬਖਸ਼ਿਸ਼। ਸਤਿਗੁਰੂ ਜੀ ਦਾ ਇੱਕ ਬਚਨ ਹੋਰ ਲੈ ਲਈਏ, ਸਿਰਫ ਬੇਨਤੀ ਸੀ ਕਿ ਆਹ ਜਿਹੜੀ ਇੱਕ ਅਰਜ਼ ਕਹੀ ਹੈ ਨਾ, ਇਹ 'ਚ ਹੋਰ ਕੋਈ ਮੰਗ ਨਹੀਂ, ਸਿਰਫ ਇੱਕ ਅਰਜ਼ ਇਹ ਹੀ ਹੈ ਕਿ ਮੈਂ ਕੁਛ ਮੰਗਣ ਨਹੀਂ ਆਇਆ, ਤੇਰੇ ਸਨਮੁਖ ਲੋ ਕੇ ਕੰਨ ਦੇ ਕੇ ਸੁਣ, ਮੈਂ ਤੇਰੀਆਂ ਸਿਫਤਾਂ ਕਰਨਾ ਹੈ, ਮੈਂ ਤੇਰੇ ਵਿੱਚੋਂ ਆਹ ਕੁਝ ਮਾਣਿਆ ਹੈ। ਤੂੰ ਸੱਚ ਖੈਂ, ਤੂੰ ਵੱਡਾ ਖੈਂ, ਤੂੰ ਦਿਆਲੂ ਖੈਂ, ਤੇਰੇ 'ਚ ਕੋਈ ਐਬ ਨਹੀਂ, ਤੂੰ ਸਭ ਦੀ ਪਾਲਣਾ ਕਰਨਾ ਹੈ। ਜਪਜੀ ਸਾਹਿਬ ਦੀ ਉਹ ਪਵਿੱਤਰ ਪੌੜੀ ਕਿ ਨਾਮ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਨਦੀ ਦਾ ਪ੍ਰਵਾਹ ਸਮੁੰਦਰ ਨੂੰ ਮਿਲ ਚੱਲਿਆ ਹੈ, ਇਹ ਸਿਰਫ ਇੱਕ ਉਦਾਹਰਨ ਹੈ। ਪਰਮਾਤਮਾ ਸਮੁੰਦਰ ਦੀ ਤਰ੍ਹਾਂ ਥੋੜ੍ਹਾ ਹੈ, ਸਮੁੰਦਰ ਖਿੱਚ ਪਾਉਂਦਾ ਅਤੇ ਨਦੀ ਨੂੰ ਆਪਣੇ ਵੱਲ ਖਿੱਚਦਾ। ਧਿਆਨ ਦਿਆ ਜੇ, ਇਹਦੇ 'ਚ ਇੱਕ ਨੁਕਸ਼ ਹੈ, ਖਿੱਚ ਜ਼ਰੂਰ ਪਾਉਂਦਾ, ਦੂਰ ਤੋਂ ਨਦੀ ਚੱਲਦੀ ਏ ਸਮੁੰਦਰ ਦੀ ਖਿੱਚ ਲੈ ਕੇ, ਪਰ ਕਈ ਵਾਰੀ ਉਹ ਖਿੱਚ ਵੀ ਉਹਨੂੰ ਆਪਣੇ ਵਿੱਚ ਨਹੀਂ ਮਿਲਾ ਸਕਦੀ, ਰਸਤੇ ਵਿੱਚ ਹੀ ਨਦੀ ਸੁੱਕ ਜਾਂਦੀ ਹੈ, ਮੁਕਾਮ ਤੇ ਮੰਜ਼ਿਲ ਤੇ ਨਹੀਂ ਪਹੁੰਚਦੀ। ਤੇ ਸਮੁੰਦਰ ਕਦੀ ਉੱਠ ਕੇ ਅੱਗੋਂ ਨਦੀਆਂ ਨੂੰ ਲੈਣ ਨਹੀਂ ਗਿਆ, ਸਮੁੰਦਰ ਆਪਣੀ ਥਾਂ ਤੇ ਹੈ, ਖਿਲ ਜੁਲ ਕਰਦਾ, ਉਹ ਤੁਹਾਨੂੰ ਸਭ ਨੂੰ ਪਤਾ ਹੈ। ਪਰ ਜਦੋਂ ਕੋਈ ਨਦੀ ਆ ਰਹੀ ਹੈ ਉਦੋਂ ਅੱਗੇ ਵੱਧ ਕੇ ਨਹੀਂ ਜਾਂਦਾ ਲੈਣ, ਪਰਮਾਤਮਾ ਦਾ ਨਾਮ ਅੰਦਰ ਖਿੱਚ ਪਾਉਂਦਾ। ਪਰ ਸੱਚ ਇਵੇਂ ਜਦੋਂ ਕੋਈ ਤੁਰਦਾ ਹੈ ਨਾ, ਉਹਨੂੰ ਰੱਬ ਫਿਰ ਰਾਜ ਸੁੱਕਣ ਨਹੀਂ ਦਿੰਦਾ, ਨਦੀ ਸੁੱਕ ਜਾਂਦੀ ਹੈ, ਉਹ ਸੁੱਕਣ ਨਹੀਂ ਦਿੰਦਾ। ਅਤੇ ਫਿਰ ਇੱਥੋਂ ਤੱਕ ਕਿਰਪਾ ਕਰਦਾ, ਜਗਿਆਸੂ ਦੋ ਕਦਮ ਚੱਲਦਾ, ਰੱਬ ਸਮੁੰਦਰ ਬਣ ਕੇ ਅੱਗੇ ਖੋ ਕੇ ਅਭੇਦ ਕਰ ਲੈਂਦਾ। ਸਾਹਿਬ ਕਹਿੰਦੇ ਨੇ ਉਹਦੇ ਵਿੱਚ ਜਿਹੜੇ ਸਮਾ ਜਾਂਦੇ ਨੇ, ਬਸ ਇਸ ਤਰ੍ਹਾਂ ਸਮਾ ਜਾਂਦੇ ਨੇ ਜਿਵੇਂ ਨਦੀਆਂ ਸਮੁੰਦਰ ਵੀ ਸਮਾ ਗਈਆਂ। ਵਡਿਆਈ ਕੀਤੀ, ਰੋਜ਼ ਅਸੀਂ ਇਹ ਪੌੜੀ ਪੜ੍ਹਦੇ ਹਾਂ ਕਿ ਸਾਹ ਲਾਹੀ ਸਾਹ ਲਾਹੇ ਸਲਾਹੁਣ ਯੋਗ ਪਰਮਾਤਮਾ ਦੀ ਕਰ ਸਿਫਤ, ਸਲਾਹ ਕੇ ਇਸ ਕਰਕੇ ਨਾ ਸਲਾਹੀ ਮੈਂ ਅੰਤ ਪਾਣ ਚੱਲਿਆ ਹਾਂ। ਜਿਹੜੇ ਅੰਤ ਪਾਣ ਗਏ ਉਹ ਕੁਛ ਵੀ ਨਹੀਂ, ਆਪਣਾ ਆਪ ਹੀ ਗਵਾ ਕਮਲੇ ਹੋ ਕੇ ਆ ਗਏ, ਉਹਨਾਂ ਨੂੰ ਇਹ ਹੀ ਭੁੱਲ ਗਿਆ ਮੈਂ ਕੌਣ ਆ, ਜਿਹੜਾ ਇਹ ਪੁੱਛਣ ਤੁਰ ਗਿਆ ਵੀ ਰੱਬ ਕੀ ਹੈ ਮੈਂ ਲੋਕਾਂ ਨੂੰ ਦੱਸਣਾ, ਉਹਨਾਂ ਨੂੰ ਖੁਦ ਹੀ ਭੁੱਲ ਗਿਆ ਮੈਂ ਕੀ ਹਾਂ। ਸਾਹਿਬ ਕਹਿੰਦੇ ਨੇ ਸਲਾਹੁਣ ਯੋਗ ਪਰਮਾਤਮਾ ਦੀ ਸਿਫਤ ਕਰ, ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ, ਇੰਨੀ ਸੁਰਤ ਇੰਨੀ ਸਮਝ ਨਹੀਂ ਪਏਗੀ ਕਿ ਪਰਮਾਤਮਾ ਕਿੱਡਾ ਵੱਡਾ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ, ਏਤੀ ਸੁਰਤ ਨਾ ਪਾਈਆ। ਮਹਾਰਾਜ ਫਿਰ ਸਿਮਰਨ ਦਾ ਕੀ ਲਾਭ ਜੇ ਸਮਝ ਹੀ ਨਾ ਪਈ? ਕਹਿਣ ਲੱਗੇ ਬੂੰਦ ਨੇ ਸਮੁੰਦਰ ਦੀ ਸਮਝ ਲੈ ਕੇ ਕੀ ਲੈਣਾ, ਉਹ ਸ਼ੁਕਰ ਕਰੇ ਕਿ ਨਿੱਕੀ ਜੀ ਸੀ ਉਹਨੇ ਵਿਰਾਟ ਬਣਾ ਦਿੱਤਾ, ਉਹਨੇ ਵੱਡਿਆਂ ਕਰ ਦਿੱਤਾ। ਭਗਤ ਰਵਿਦਾਸ ਸਾਹਿਬ ਉਹ ਇਹ ਥੋੜ੍ਹਾ ਪੁੱਛਦੇ ਪਏ ਨੇ ਰੱਬ ਤੂੰ ਕਿੰਨਾ ਵੱਡਾ, ਮੈਂ ਤੇਰੇ ਬਾਰੇ ਜਾਣ ਕੇ ਕਹਿਣਾ। ਜਦੋਂ ਸਮੁੰਦਰ ਵਿੱਚ ਬੂੰਦ ਮਿਲੀ, ਉਹ ਸ਼ੁਕਰਾਨੇ ਵਿੱਚ ਕਹਿੰਦਾ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਤ ਹੈ ਛਤਰ ਧਰੈ। ਸਹਿਬ ਫੁਰਮਾਉਂਦੇ ਨੇ ਕਿ ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਵਾਹ ਦਾ ਅਰਥ ਆਪ ਜਾਣਦੇ ਹੋ, ਵਾਹੜੇ ਨਾਲੇ, ਨਦੀਆਂ ਅਤੇ ਪਾਣੀ ਦੇ ਨਾਲੇ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਏ। ਇੱਥੇ ਵੱਖਰਾ ਪ੍ਰਕਰਨ ਚੱਲੇਗਾ, ਪੌੜੀ ਦਾ ਵਿਸ਼ਾ ਚੇਂਜ ਹੋ ਜਾਂਦਾ ਹੈ। ਨਦੀਆਂ ਅਤੇ ਵਾਹ, ਨਦੀਆਂ ਅਤੇ ਨਾਲੇ ਸਮੁੰਦਰ ਵੀ ਚਾ ਮਿਲੇ, ਨਦੀਆਂ ਅਤੇ ਵਾਹ ਭਵੇਂ ਜਦੋਂ ਪੈ ਗਏ ਸਮੁੰਦਰ ਨਾ ਜਾਣੀਏ। ਹੁਣ ਉਹਨਾਂ ਨੂੰ ਪੁੱਛੋ ਕਿ ਵੀ ਸਾਨੂੰ ਦੱਸੋ ਸਮੁੰਦਰ ਕੀ ਹੋ ਗਿਆ, ਉਹ ਕੀ ਦੱਸਣ ਜਿੱਥੋਂ ਚੱਲ ਕੇ ਆਈਆਂ ਬੰਦਿਆਂ ਨੇ ਬੜੀ ਥਾਪੜਾ ਦਿੱਤੀ। ਮੈਂ ਪਿਛਲੇ ਦਿਨੀ ਅਰਜ਼ ਕਰਕੇ ਆਇਆ, ਕਿਸੇ ਨੇ ਕਿਹਾ ਯਮੁਨਾ ਸਾਡੀ, ਕਿਸੇ ਨੇ ਕਿਹਾ ਗੰਗਾ ਸਾਡੀ, ਗੋਦਾਵਰੀ ਸਾਡੀ, ਬਗਦਾਦ ਵਾਲਿਆਂ ਕਿਹਾ ਦਜ਼ਲਾ ਸਾਡਾ, ਅਸੀਂ ਕਿਹਾ ਪੰਜ ਆਬ ਸਾਡੇ, ਕਿਸੇ ਨੇ ਕਿਹਾ ਨਰਮਦਾ ਸਾਡੀ, ਸਾਰਿਆਂ ਨਾਂ ਦਿੱਤੇ, ਥਾਪੜਾ ਦਿੱਤੀ, ਨਦੀਆਂ ਮੇਰੀਆਂ। ਅਤੇ ਜਦੋਂ ਸਮੁੰਦਰ 'ਚ ਗਏ ਤੇ ਆਵਾਜ਼ ਮਾਰ ਕੇ ਦੇਖੋ ਮੇਰੀ ਨਰਮਦਾ ਕਿੱਥੇ ਹੈ, ਗੰਗਾ ਪਾਣੀ ਕਿੱਥੇ ਹੈ। ਪਿਆਰੇ ਉਹ ਸੱਚ ਏਵੇ, ਆਹ ਜਿਹੜੇ ਡਾਂਗ ਸੋਟੇ ਚੁੱਕੀ ਫਿਰਨੇ ਆ, ਇਹ ਐਵੇਂ ਇਲਾਕਿਆਂ ਨੇ ਥਾਪੜੇ ਦਿੱਤੇ ਪਏ ਨੇ, ਜਦੋਂ ਉਹਦੇ ਵਿੱਚ ਕੋਈ ਲੀਨ ਹੋ ਜਾਏ ਉਦੋਂ ਤਾਂ ਹੋਂਦ ਹੀ ਖਤਮ ਹੋ ਜਾਂਦੀ। ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਏ, ਅੰਤ ਨਹੀਂ ਪਾ ਸਕਦੀਆਂ, ਉਹ ਖੁਦ ਸਮਾ ਗਈਆਂ, ਭਵੇਂ ਸਮੁੰਦ ਨਾ ਜਾਣੀਏ। ਅੱਗੇ ਫਿਰ ਮਹਾਰਾਜ ਕਹਿੰਦੇ ਨੇ ਸਮੁੰਦ ਸ਼ਾਹ ਸੁਲਤਾਨ, ਉਹ ਸੁਲਤਾਨ ਜਿਨ੍ਹਾਂ ਕੋਲ ਸਮੁੰਦਰਾਂ ਵਰਗਾ ਖਜ਼ਾਨਾ ਹੋਵੇ, ਸਮੁੰਦ ਸ਼ਾਹ ਸੁਲਤਾਨ ਗਿਰਹਾਂ ਛੇਤੀ ਮਾਲ ਤਨ, ਉਹਨਾਂ ਕੋਲ ਪਹਾੜਾਂ ਜਿੱਡੇ ਧਨ ਪਦਾਰਥ ਦੇ ਢੇਰ ਹੋਣ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਕੀੜੀ ਦਾ ਅਰਥ ਭਗਤ ਕਰ ਲਈਏ, ਨਿਮਰਤਾ ਵਾਲਾ ਕਰ ਲਈਏ, ਜਿਹਦੇ ਅੰਦਰ ਪਰਮਾਤਮਾ ਦੀ ਵਡਿਆਈ ਵਸ ਗਈ। ਲੋਕ ਕਹਿੰਦੇ ਨੇ ਛੱਡੋ ਪਰਾਂ, ਇਹਦੀ ਕੋਈ ਕੀਮਤ ਇਹਨੂੰ ਤਾਂ ਕੋਈ ਜਾਣਦਾ ਹੀ ਨਹੀਂ। ਸਤਿਗੁਰੂ ਕਹਿੰਦੇ ਨਹੀਂ, ਜਿਹਨੂੰ ਤੂੰ ਕੀੜੀ ਕਹਿ ਕੇ ਨਿੰਦਰਿਆ ਉਹਦੇ ਅੰਦਰ ਭਗਤੀ ਹੋਵੇ, ਅਤੇ ਸਮੁੰਦਰ ਜਿੰਨੇ ਖਜ਼ਾਨੇ, ਪਹਾੜਾਂ ਜਿੰਨੇ ਦੌਲਤ ਦੇ ਢੇਰ, ਉਸ ਕੀੜੀ ਦੇ ਬਰਾਬਰ ਕੁਛ ਵੀ ਨਹੀਂ। ਜਿੱਥੇ ਬੰਦਗੀ ਹੈ ਉਹ ਸਭ ਤੋਂ ਉੱਚਾ ਹੈ। ਸਤਿਗੁਰੂ ਵਡਿਆਈ ਕਰਨ ਲਈ, ਪਰਮਾਤਮਾ ਦੀ ਸਿਫਤ ਲਈ ਪਹਿਲਾ ਬਚਨ ਉਹਨਾਂ ਕਿਹਾ, ਤੂੰ ਇਹ ਉਹਨੂੰ ਕਹਿ, ਹੱਕਾ ਤੂੰ ਸੱਚ ਹੈ। ਸਤਿਗੁਰੂ ਤੋਂ ਵਾਰਨੇ ਜਾਈਏ, ਉਹਨਾਂ ਜਪ ਦਾ ਸ਼ੁਰੂਆਤ ਹੀ ਉਹਦੀ ਸੱਚਾਈ ਤੋਂ ਕੀਤਾ। ਆਦਿ ਸੱਚ, ਜੁਗਾਦ ਸੱਚ, ਹੱਕਾ। ਇਹ ਸ਼ਬਦ ਵੈਸੇ ਹੱਕ ਹੈ, ਆਪਾਂ ਇੱਥੇ ਹੱਕਾ ਜੋ ਸ਼ਬਦ ਹਜ਼ੂਰ ਨੇ ਲਿਖਿਆ, ਹੱਕਾ ਕਬੀਰ ਕਰੀਮ ਤੂੰ, ਤੂੰ ਸੱਚ ਹੈ, ਆਦਿ ਸੱਚ। ਇੱਕ ਵਾਰੀ ਅਰਜ਼ ਕੀਤੀ ਸੀ, ਇਹਦੇ ਅਰਥ ਇਹ ਨਹੀਂ ਕਿ ਤੂੰ ਮੁੱਢ ਤੋਂ ਸੱਚ ਹੈ, ਜਿਹਦਾ ਮੁੱਢ ਕਹਾਂਗੇ ਉਹਦਾ ਅੰਤ ਵੀ ਆਉਣਾ। ਆਦਿ ਸੱਚ, ਧਰਤੀ ਦੇ ਆਦਿ ਵਿੱਚ ਵੀ ਤੂੰ ਸੱਚ ਹੈ। ਜੁਗਾਦਿ ਸੱਚ, ਸਮੇਂ ਦੀ ਗੱਲ ਤਾਂ ਬੰਦੇ ਨੇ ਬਾਅਦ 'ਚ ਕੀਤੀ ਨਾ, ਪਹਿਲਾਂ ਸਮੇਂ ਦਾ ਕੀ ਪਤਾ ਇਹਨੂੰ। ਆਦਿ ਸੱਚ, ਜੁਗਾਦਿ ਸੱਚ, ਜੁਗਾਂ ਦੇ ਆਦਿ ਵਿੱਚ, ਸਮੇਂ ਤੋਂ ਪਹਿਲਾਂ ਉਹਦੇ ਮੁੱਢ ਵਿੱਚ ਵੀ ਸੱਚ ਹੈ, ਭੀ ਸੱਚ, ਵਰਤਮਾਨ ਵਿੱਚ ਵੀ ਸੱਚ। ਅਤੇ ਜਿੱਦਣ ਸਾਰਾ ਕੂੜ ਪਸਾਰਾ ਸਮੇਟ ਲਏਗਾ ਨਾ, ਨਾਨਕ ਹੋਸੀ ਭੀ ਸੱਚ ਹੱਕਾ, ਸੋਈ ਸੋਈ ਸਦਾ ਸੱਚ ਸਾਹਿਬ। ਉਹ ਪਰਿਪੂਰਨ ਪਰਮਾਤਮਾ ਸਦੀਵ ਕਾਲ ਸੱਚ ਹੈ। ਸਾਹਿਬ ਕਹਿੰਦੇ ਨੇ ਸਭ ਧਿਆਵੋ ਆਦਿ ਸਤੇ, ਜੁਗਾਦ ਸਤੇ, ਪ੍ਰਤੱਖ ਸਤੇ, ਸਦਾ ਸਦਾ ਸਤੇ। ਆਦਿ ਜਿਹੜਾ ਹੈ, ਜੁਗਾਦ ਦਾ ਅਰਥ ਜੁਗਾਂ ਦਾ ਮੁੱਢ, ਪ੍ਰਤੱਖ ਦਾ ਅਰਥ ਜੋ ਹੁਣ ਵੀ ਹੈ। ਮਹਾਰਾਜ ਜੀ ਨੇ ਪਹਿਲਾ ਬਚਨ ਕਿਹਾ, ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਕਿ ਆਪ ਸੱਚ ਹੋ, ਸਤ ਨਾਮ ਹੀ ਤੇਰਾ ਪਰਾਪੂਰਬ ਲਾਖ ਹੈ, ਉਸ ਦੀ ਖੁੰਦ ਨੂੰ ਕੋਈ ਖਤਰਾ ਨਹੀਂ, ਉਸ ਦੀ ਖੁੰਦ ਨੂੰ ਕੋਈ ਖਤਮ ਵੀ ਨਹੀਂ ਕਰ ਸਕਦਾ। ਆਦਿ ਸੱਚ, ਸਾਹਿਬ ਨੇ ਕਿਹਾ ਹੱਕਾ, ਅਤੇ ਦੂਸਰਾ ਬਚਨ ਕਿਹਾ ਕਬੀਰ, ਤੂੰ ਵੱਡਾ ਹੈ, ਤੇਰੇ ਤੋਂ ਵੱਡਾ ਕੋਈ ਨਹੀਂ, ਉਹਦੇ ਘਰ ਨਾਲੋਂ ਹੋਰ ਕੋਈ ਘਰ ਵੱਡਾ ਨਹੀਂ। ਸਾਹਿਬ ਦੇ ਬਚਨ ਨੇ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਤੂੰ ਸਭ ਤੋਂ ਵੱਡਾ ਹੈ ਕਬੀਰ, ਤੇਰੇ ਰੁਤਬੇ ਤੋਂ ਵੱਡਾ ਰੁਤਬਾ ਹੀ ਕਿਸੇ ਦਾ ਨਹੀਂ। ਇਹ ਦੁਨਿਆਵੀ ਤੌਰ 'ਤੇ ਜੇ ਭਗਤ ਦੀ ਗੱਲ ਕੀਤੀ ਜਾਏ ਨਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਨੇ ਉਹ ਵਿਦਵਾਨ ਲੈ ਉਹ ਜਿਹਨੂੰ ਸਾਰੀ ਦੁਨੀਆਂ ਦਾ ਗਿਆਨ ਹੋਵੇ। ਸਾਰੀ ਦੁਨੀਆਂ ਦਾ ਮਤਲਬ ਇਕੱਲਾ ਧਰਮ ਦਾ ਹੀ ਨਹੀਂ, ਬਾਹਰ ਮੁਖੀ ਹਰ ਤਰ੍ਹਾਂ ਦਾ ਉਹਨੂੰ ਗਿਆਨ ਹੋਵੇ। ਅਤੇ ਉਹ ਰਾਜਾ ਲੈ ਆਓ ਜਿਹਦੇ ਸਿਰ 'ਤੇ ਸੋਨੇ ਦੇ ਛਤਰ ਚੁੱਲਦੇ ਹੋਣ, ਜਿਹਦੀ ਬਾਤ ਨੂੰ ਹਰ ਕੋਈ ਸਵੀਕਾਰ ਕਰੇ। ਦੋ ਬੰਦੇ ਇਹ ਆ ਜਾਣ, ਕਹਿਣ ਲੱਗੇ ਨਾਲ ਇੱਕ ਤੀਜਾ ਲੈ ਉਹ ਜਿਹੜਾ ਕੁੱਲੀ 'ਚ ਬੈਠਾ ਭਗਤੀ ਕਰਦਾ ਹੈ। ਅਤੇ ਪਰਮਾਤਮਾ ਦੇ ਘਰ 'ਚੋਂ ਪੁੱਛੋ ਕਿ ਇੱਕ ਵਿਦਵਾਨ ਬਹੁਤ, ਦੂਜੇ ਕੋਲ ਤਾਕਤ ਬਹੁਤ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਦੇ ਘਰੋਂ ਆਵਾਜ਼ ਆਏਗੀ, ਪਹਿਲਿਆਂ ਦੋ ਨੂੰ ਪਿਛਾ ਕਰ, ਭਗਤ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ, ਸਭ ਤੋਂ ਵੱਡਾ ਹੈ। ਪੰਡਿਤ, ਸੂਰ, ਛਤਰਪਤ ਰਾਜਾ, ਤੀਜਾ ਵੀ ਨਾਲ ਸੂਰਮਾ, ਸੂਰਮਾ ਛਤਰਪਤ ਰਾਜਾ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਪਰਮਾਤਮਾ ਦੀ ਭਗਤੀ ਵਾਲਾ, ਉਸ ਭਗਤੀ ਵਾਲੇ ਤੋਂ ਵੱਡਾ ਕੌਣ ਹੈ? ਕਿਉਂ ਵੱਡਾ? ਕਿਉਂਕਿ ਉਹ ਵੱਡੇ ਨਾਲ ਜੁੜਿਆ। ਸਾਹਿਬ ਨੇ ਫਰਮਾਇਆ ਤੂੰ ਸਭ ਤੋਂ ਵੱਡਾ ਹੈ, ਵੱਡੀ ਕੋਂ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਤੇਰੇ ਕੌਤਕਾਂ ਨੂੰ ਕੋਈ ਨਹੀਂ ਜਾਣਦਾ, ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕੀ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਪਰ ਇੰਨਾ ਵੱਡਾ ਮਾਣ ਮਹੱਤਾ ਤੇਜ ਆਪਣਾ ਆਪ ਜਰ। ਇੱਥੇ ਬੰਦੇ ਨੂੰ ਵਡਿਆਈ ਮਿਲ ਜਾਏ, ਸੱਚ ਇਹੋ ਲੋਕਾਂ ਨੂੰ ਵਹਿੰਦੇ ਹੀ ਨਹੀਂ ਥੱਲੇ, ਮੇਰੇ ਕੁਚਲਣਾ ਕਿਹਨੂੰ ਪਿਆ, ਉਹ ਏਡਾ ਵੱਡਾ ਸਭ ਕੁਝ ਆਪਣੇ ਅੰਦਰ ਜਰ ਕੇ ਬੈਠਾ ਹੈ। ਮਹਾਰਾਜ ਕਹਿੰਦੇ ਨੇ ਇਕੱਲੀਆਂ ਗੱਲਾਂ ਨਹੀਂ, ਮੈਂ ਪੇਖਿਓ ਰੀ, ਸਤਿਗੁਰੂ ਨੇ ਬਚਨ ਕੀਤਾ ਉੱਚਾ ਮੋਹਨ, ਸਭ ਤੇ ਉੱਚਾ। ਸਾਹਿਬ ਕਹਿੰਦੇ ਨੇ ਮੈਂ ਵੇਖਿਆ ਹੈ कि मेरे परमात्मा तो वड्डा कोई नहीं। सतगुरु दे पवित्र बचन कि वड्डा तेरा दरबार कबीर तू सब तो वड्डा, वड्डा तेरा दरबार सच्चा तुद तख्त सिर शाह पात शाह नेचल चौर छत। तू सच है, तू सब तो वड्डा है। ते जिन्हां ने उन्हूं वड्डा किया उन्होंने किसी की कान भी ना मनी। कबीर साहब जे गुरु ग्रंथ साहब की सारी विचारधारा पढ़ो ना, गुरु ग्रंथ साहब मनण वाला अपने अंतरीव जीवन के पक्षों किसी बादशाह की गुलामी स्वीकार ही नहीं करता। गुरु ग्रंथ साहब की बाणी मुताबक हुण जिहड़े लोग बाणी पढ़न वाले कई शब्द कन्नां नूं सुने, देखो जी इत्थे गुलाम बनाउण की गल कह दित्ती, इत्थे चाकर बनाउण की गल कही, उहनां नूं इह हीनता लगदी है। ते बंदे दा खोपड़ी घुमण दा की पता है ना। अर्थ करन वालियां ते वी कईआं ने कह दित्ता, देखो जी इत्थे कीमतां ही चुकाई गई कि नौकर बन जा, गुलाम बन जा, दास बन जा। समझिए सदियां तो लोग गुलाम सन, गुलामी करके अंदर दी आवाज मर चुकी सी। मेरे सतगुरु ने कहा इनू गुलामी करन दा पता है, ये बंदे दी गुलामी करदा दिन दिन निगरदा पिया। कहिंदे जे यही गुलामी करनी आ तां वाहिगुरु दी कर, जदों ओहदी गुलामी करेगा तो बाहर दियां गुलामी दियां जजीरां टुट जाणगियां। तां बनाया जे चाकरी करनी है तो उस दी कर जो सब तो वड्डा है। देखो जिथे रुतबे कहे शहनशाह कहा, दुनिया विच बड़े धर्म ग्रंथ ने, ते सतगुरु ने खिमा करियो जिमें आपां डांग लैके पिछे पए आ ना बाणी पढ़ीए, ते महाराज जी कहिंदे ने अपने बापू नूं आप वड्डा कहण लई किसे दे बाप दी बेइज्जती नहीं करी दी। कदी अज तिकरा दुनिया किसे दी बेइज्जती करके खुद वड्डा वंडा हुंदा देखे? ये दौड़ है इंसान दे जीवन च कि जिहड़ा मेरे नाल चलदा है इहदी बदनामी करां, लोकां च मैं चंगा हो जां। सच एवे किसे नूं माड़ा कह के कदी कोई बंदा चंगा नहीं बनिया, क्योंकि जो माड़ा कहिंदा चंगियाई उदों ही खत्म होनी शुरू हो जाती है। सतगुरु ने जदों धर्म ग्रंथां दी गल चली किड्डा वड्डा विशाल मेरे सतगुरु दा हिरदा। कहन लगे छे घर छे गुर छे उपदेश, गुर गुर एको वेश अनेक। छे शास्त्र ने, छे शास्त्रां दे रचयिता ऋषि ने, छियां दे छे उपदेश वखरे ने। सतगुरु कहिंदे ने तू इहनां दी बहस वैसे च ना पै, तू उहदा शुकर कर इहनां सारिआं दा गुरु होवे जिन्हां छियां नूं ज्ञान दित्ता है। गुर गुर एको अकाल पुरख, गुर गुर एको वेस अनेक। साहिब कहिंदे ने वेद कतेब कहो मत झूठे, झूठा जो ना विचारे। हुण विचार तां पढ़दा कोई नहीं, मैं सुनाई गल उन्हें उन्हों लैके खिंचन लग पैना। मैं एक अर्ज जरूर करांगा किसी भी धर्म संबंधी बोलन तो पहला उहदे मूल ग्रंथ नूं जरूर वाच लिया जाए। हो सकता जिदे तो आपां सुने हैं किते वह चलाकी करके अर्थां दे अनर्थां नहीं कर रहा। साहिब ने कहा कि वेद कतेब कहो मत झूठे, झूठा जो ना विचारे। वेदा मैं नाम उत्तम सो सुनै नाही, फिरें ज्यों बेतालिया सिमरत शास्त्र पुन पाप विचार दे तत्तै सार ना जानी। तत् दी गल नहीं कर रहा। सतगुरु दे प्यारे सिख भाई साहब ने तो यह कह भी दिता कि बंदे ना धर्म ग्रंथां ते लड़दे ने पर वेद कते भुलाए कै मोहे लालच दुनी शैताने, सच किनारे रह गया खै मरदे बामण मोलाने। हजूर ने फरमाया वह वड्डा सब तो कबीर साहब, उन्हां दे अंदर यह जागृति आई तो उन्होंने वड्डे नूं जदों राजे की गल चली तो उन्हें इको गल कही को हर समान नहीं राजा, ये भूपत सब दिवस चार के झूठे करत दिवाजा। साहब कहिंदे ने तू सच्चा है, तू वड्डा है, हक्का कबीर करीम तू, तेरे वर्गा दयालु कोई नहीं। एडा दयालु सच एवे इन्ने ते मां बाप भी दयालु नहीं होंदे जिन्ना ओ दयालु। सतगुरु कलगीधर जी दे बचन ने ना कहिंदे आम तौर ते बंदा कोई गलती करे ते लोक उहनूं छड्डदे नहीं, वार वार चितारदे ने। कहिंदे तेरे वर्गा दयालु कोई नहीं कि असीं सवेरे पाप कर्म करने आ, रात पाप करने आ, ਕਿੰਨਾ ਝੂਠ ਬੋਲਨੇ ਆ ਸਾਡੇ ਅੰਦਰ ਨੂੰ ਪਤਾ ਹੈ ਕਿੰਨੇ ਦਗੇਬਾਜ਼ ਹਾਂ, ਤੂੰ ਇੰਨਾ ਦਿਆਲੂ ਹੈ, ਸਭ ਕੁਝ ਸੁਣ ਕੇ ਫਿਰ ਵੀ ਪਰਦੇ ਪਾ ਕੇ ਕਹਿੰਦਾ ਨਹੀਂ ਆਖਰ ਮੇਰਾ, ਮੈਂ ਰੋਟੀ ਤਾਂ ਦੇਣੀ ਹੈ ਨਾ। ਕਿੱਡਾ ਵੱਡਾ ਕਰੀਮ ਹੈ, ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਿਰਾਦਬ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਕਰੀਮ ਹੈ, ਦੀਨ ਦਿਆਲ ਦਇਆ ਨਿਧ, ਦਇਆ ਦਾ ਖਜ਼ਾਨਾ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਕਿੱਡਾ ਦਿਆਲੂ ਹੈ, ਕਰੁਣਾਲਿਆ ਹੈ, ਅਰਕਾਲਿਆ ਹੈ, ਤੂੰ ਕਰੁਣਾ ਦਾ ਘਰ ਹੈ ਤੇ ਦੁਸ਼ਮਨਾਂ ਨੂੰ ਸੰਘਾਰ ਕਰਨ ਵਾਲਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨਾ ਕਰੀਮ ਹੈ, ਇੰਨਾ ਬਖਸ਼ਿੰਦ ਹੈ ਕਿ ਉਹ ਪਿਛਲੇ ਔਗਣ ਚਿਤਾਰਦਾ ਹੀ ਨਹੀਂ। ਸਾਹਿਬ ਨੇ ਫਰਮਾਇਆ ਹੱਕਾ ਕਬੀਰ ਕਰੀਮ ਤੂੰ ਧੰਨ ਗੁਰੂ ਕਲਗੀਧਰ, ਥੋੜ੍ਹਾ ਜਿਹਾ ਟੇਕ ਕੇ ਬੇਨਤੀ ਮੇਰੀ ਸੁਣਿਓ ਇੱਕ ਦੋ। ਉਹਨਾਂ ਦਾ ਇੱਕ ਪਵਿੱਤਰ ਸੁਖਨ ਹੈ, ਦੋ ਸ਼ੇਰ ਨੇ। ਜਦੋਂ ਜ਼ਫਰਨਾਮਾ ਹਜ਼ੂਰ ਸ਼ੁਰੂ ਕਰਦੇ ਨੇ ਨਾ ਤੇ ਸਭ ਤੋਂ ਪਹਿਲਾਂ ਆਹੀ ਗੱਲ ਜਿਹੜੀ ਤਿਲੰਗ ਰਾਗ ਵਿੱਚ ਆਈ ਹੈ, ਸਾਹਿਬ ਨੇ ਫਰਮਾਇਆ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਤੂੰ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਚਿੱਠੀ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਲਿਖੀ ਜਾ ਰਹੀ ਹੈ ਤੇ ਸਿਫਤ ਉਸ ਪਰਿਪੂਰਨ ਪਰਮਾਤਮਾ ਦੀ ਇਸ ਗੱਲ ਦਾ ਅਹਿਸਾਸ ਕਰਾਰ ਲਈ, ਮਤ ਸਮਝ ਕੇ ਦਿੱਲੀ ਦੇ ਤਖ਼ਤ ਤੇ ਬੈਠਾ ਹੋਇਆ ਤੂੰ ਲੋਕਾਂ ਨੂੰ ਕੁਛ ਦੇ ਰਿਹਾ, ਤੈਨੂੰ ਮੁਖਾਤਬ ਹੋਣ ਤੋਂ ਪਹਿਲਾਂ ਮੈਂ ਉਹਦੀ ਸਿਫਤ ਕਰਾਂਗਾ ਜਿਹੜਾ ਮੈਨੂੰ ਖੁਸ਼ੀਆਂ ਦੇ ਰਿਹਾ ਹੈ। ਕਮਾਲ ਏ ਕਰਾਮਾਤ, ਤੇਰੀ ਕਰਾਮਾਤ ਦਾ ਮੈਂ ਕਾਇਲ ਹਾਂ। ਕਮਾਲ ਏ ਕਰਾਮਾਤ ਕਾਇਮ ਕਰੀਮ, ਕਾਇਮ ਸੱਚ ਸਦਾ ਰਹਿਣ ਵਾਲਾ ਹੈ, ਤੂੰ ਬਖਸ਼ਿੰਦ ਹੈ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼। ਰਜ਼ਾ ਦਾ ਅਰਥ ਵੈਸੇ ਖੁਸ਼ੀ ਹੁੰਦਾ ਹੈ, ਰਜ਼ਾ ਬਖਸ਼ ਰਾਜ਼ਿਕ, ਤੂੰ ਰਿਜਕ ਦੇਣ ਵਾਲਾ ਹੈ। ਰਿਹਾ ਕੁਨ, ਤੂੰ ਬੰਧਨ ਕੱਟਣ ਵਾਲਾ ਹੈ। ਰਹੀਮ, ਤੇਰੇ ਤੋਂ ਵੱਡਾ ਦਿਆਲੂ ਕੋਈ ਨਹੀਂ ਦੁਨੀਆਂ ਵਿੱਚ। ਅਗਲਾ ਬਚਨ, ਅਗਲਾ ਸ਼ੇਰ ਹੈ ਕਿ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਆਮਾ ਬਖਸ਼ ਬਖਸ਼ੰਦਾ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਮਾਲਕ, ਉਹਦੇ ਤੋਂ ਬਿਨਾਂ ਸ਼ਰਨ ਯੋਗ ਵੀ ਕੋਈ ਨਹੀਂ। ਸ਼ਰਨ ਯੋਗ ਦਾ ਮਤਲਬ ਹੈ ਕੋਈ ਕਿ ਇੱਕ ਨਿਆਣਾ ਨਿਕੰਮਾ ਹੋ ਜਾਏ ਨਾ ਤੇ ਮਾਪੇ ਕਹਿੰਦੇ ਨੂੰ ਘਰੋਂ ਬਾਹਰ ਕੱਢੋ, ਸਾਡੇ ਵਾਸਤੇ ਰੋਗ ਨਹੀਂ ਇਹਨੂੰ ਸਾਂਭਣਾ। ਤੇ ਰੱਬ ਇੰਨਾ ਸ਼ਰਨ ਯੋਗ ਹੈ, ਦੁਨੀਆਂ ਦੇ ਜਿੰਨੇ ਪਾਪੀ ਕਪਟੀ ਨੇ ਸਾਰੇ ਇਕੱਠੇ ਕਰਕੇ ਕਹਿੰਦਾ ਚਲੋ ਕੋਈ ਨਹੀਂ, ਤੁਹਾਨੂੰ ਘਰ ਦੇ ਨਹੀਂ ਰੱਖਦੇ, ਮੈਂ ਤੁਹਾਨੂੰ ਫਿਰ ਵੀ ਰੱਖ ਲਵਾਂਗਾ। ਉਹ ਸ਼ਰਨ ਯੋਗ ਹੈ, ਮਹਾਰਾਜ ਜੀ ਨੇ ਸ਼ਰਨ ਯੋਗ ਦਿਆਲਾ ਕਿਹਾ। ਅਮਾ ਬਖਸ਼, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਖੋ। ਅਗਲਾ ਬਚਨ ਹੈ ਦਿਲ ਪਜ਼ੀਰ, ਦਿਲ ਪਜ਼ੀਰ ਦਰਥੇ, ਤੂੰ ਦਿਲੋਂ ਨੇ ਕਰਨਾ ਸੱਚ, ਇਵੇਂ ਤੂੰ ਪਰਦੇ ਰੱਖ ਕੇ ਪਿਆਰ ਨਹੀਂ ਕਰਦਾ, ਜੇ ਦਿਲੋਂ ਨਾ ਨੇ ਕਰਦਾ ਹੋਵੇ ਤੇ ਇੰਨੇ ਔਗਣ ਨਾਲ ਭਰਿਆ ਨੂੰ ਢੱਕੇ ਕਿਵੇਂ, ਤੂੰ ਦਿਲੋਂ ਮੁਹੱਬਤ ਕਰਨਾ। ਇਸਲਾਮ ਵਿੱਚ ਸੂਫੀਆਂ ਵਿੱਚ ਇੱਕ ਕਹਾਣੀ ਹੈ ਅਸਲ 'ਚ ਰੱਬ ਦੀ ਦਿਆਲਤਾ ਬਾਰੇ। ਕਹਿੰਦੇ ਇੱਕ ਬੰਦਾ ਬਹੁਤ ਪਰਹੇਜ਼ਗਾਰ ਸੀ, ਜਿਵੇਂ ਆਪਣੇ ਬੰਦੇ ਵੀ ਕਈ ਵਾਰੀ ਬਹੁਤ ਜ਼ਿਆਦਾ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਸਾਧਦੇ ਨੇ। ਉਹ ਇੰਨਾ ਪਰਹੇਜ਼ਗਾਰ ਸੀ, ਘੱਟ ਬੋਲਣਾ, ਬਹੁਤ ਘੱਟ ਵਰਤੋਂ ਕਰਨੀ ਗੱਲਾਂ ਬਾਤਾਂ ਦੀ, ਲੋੜਾਂ ਦੀ, ਲੋੜਾਂ ਸੰਕੋਚੀਆਂ ਸਨ। ਸੱਚੀ ਗੱਲ ਇਹ ਭਟਕਣਾ ਤਾਂ ਸਾਰੀ ਲੋੜਾਂ ਦੀ ਏ, ਚੱਲਦਾ ਤਾਂ ਹੱਥ ਵਾਲੀ ਪੱਖੀ ਨਾਲ ਵੀ ਕੰਮ ਸੀ। ਸੱਚ ਵੱਧ ਗਈਆਂ ਤੇ ਅੰਦਰ ਬੰਦੇ ਦੇ ਹੋਰ ਤ੍ਰਿਸ਼ਨਾ ਵੱਧ ਗਈ ਨਾ, ਤੇ ਜਦੋਂ ਲੋੜ ਹੀ ਨਾ ਰਹੇ ਤੇ ਉਦੋਂ ਕੁਛ ਵੀ ਨਹੀਂ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਸਵਾਮੀ ਰਾਮ ਦਾ ਜੀਵਨ ਲਿਖਿਆ, ਮੈਂ ਦੋਨੋਂ ਗੱਲਾਂ ਇਕੱਠੀਆਂ ਦੱਸ ਦੇਣਾ। ਉਹ ਕਹਿੰਦੇ ਨੇ ਫਕੀਰ ਦੀ ਚੋਰੀ ਹੋ ਗਈ ਤੇ ਉਹ ਥਾਣੇ ਲਿਖਾਣ ਗਿਆ ਰਿਪੋਰਟ। ਉਹਨੇ ਜਾ ਕੇ ਕਿਹਾ ਵੀ ਕਹਿੰਦਾ ਹੈ ਮੇਰੀ ਛਤਰੀ ਚੋਰੀ ਹੋ ਗਈ, ਲਿਖ ਲਓ। ਪਹਿਲੀ ਚੀਜ਼ ਛਤਰੀ ਚੋਰੀ ਹੋਈ, ਦੂਜਾ ਕਹਿੰਦਾ ਮੇਰਾ ਕੁਰਤਾ ਵੀ ਚੁੱਕ ਕੇ ਲੈ ਗਏ, ਕੋਟ ਮੇਰਾ ਕੋਟ ਲੈ ਗਏ। ਤੀਸਰੀ ਕਹਿਣ ਲੱਗਾ ਮੇਰਾ ਥੱਲੇ ਵਿਛਾਉਣ ਵਾਲੀ ਤਲਾਈ ਵੀ ਲੈ ਗਏ। ਚੌਥਾ ਕਹਿੰਦਾ ਲਿਖ ਦਿਓ ਕਿ ਮੇਰਾ ਉੱਤੇ ਵਾਲਾ ਕੰਬਲ ਵੀ ਲੈ ਗਏ। ਪੰਜਵਾਂ ਉਹ ਕਹਿੰਦਾ ਮੇਰੀ ਕੁੱਲੀ ਦੀ ਛੱਤ ਵੀ ਉਧੇੜ ਕੇ ਲੈ ਗਏ। ਉਹ ਚੋਰ ਉੱਥੇ ਬੈਠਾ ਸੀ, ਕਹਿੰਦਾ ਉਹ ਤੈਨੂੰ ਮੈਂ ਫਕੀਰ, ਤੇਰੇ ਵਰਗਾ ਝੂਠਾ ਬੰਦਾ ਕੋਈ ਨਹੀਂ, ਚੁੱਕੇ ਤੇ ਮੈਂ ਹੀ ਕੰਬਲ ਲਿਆਇਆ ਵਾ, ਤੇਰਾ ਕੰਬਲ ਇੱਕ ਚੁੱਕੇ ਆਉਂਦਾ, ਚੀਜ਼ਾਂ ਤੂੰ ਪੰਜ ਲਿਖਾ ਦਿੱਤੀਆਂ ਨੇ, ਮੇਰੀ ਛਤਰੀ ਲੈ ਗਿਆ, ਮੇਰੀ ਥੱਲੇ ਵਾਲੀ ਤਲਾਈ ਲੈ ਗਿਆ, ਮੇਰਾ ਉੱਤੇ ਵਾਲਾ ਕੰਬਲ ਲੈ ਗਿਆ, ਮੇਰੀ ਛਪਰੀ ਲੈ ਗਿਆ। ਉਹ ਕਹਿੰਦਾ ਮੂਰਖ ਹਾਂ, ਇਹਨਾਂ ਇੱਕ ਤੋਂ ਹੀ ਮੈਂ ਪੰਜਾਂ ਦੇ ਕੰਮ ਲੈਂਦਾ ਵਾਂ। ਜਦੋਂ ਧੁੱਪ ਪੈਂਦੀ ਹੈ ਦੋ ਟਾਂਡੇ ਲਾਉਂਦਾ ਵਾਂ, ਟਾਂਡੇ ਆਪਾਂ ਕਹਿੰਦੇ ਸਾਂ, ਉਹ ਟਾਂਡੇ ਦੋ ਲਾਉਂਦਾ ਵਾਂ ਅਤੇ ਉੱਤੇ ਵਿਛਾਲ ਹੀ ਨਾ, ਸੱਚੀ ਗੱਲ ਉਦੋਂ ਛਤਰੀ ਬਣ ਜਾਂਦੀ ਆ। ਜਦੋਂ ਸਰਦੀ ਪੈਂਦੀ ਆ, ਵੇਖ ਕੇ 'ਚ ਦੋ ਮੋਰੇ ਕੱਢੇ ਨੇ, ਸੁਰਾਖ ਕੱਢੇ ਨੇ ਵਿੱਚੋਂ ਬਾਹਵਾਂ ਕਰਨਾ, ਕੋਟ ਬਣਾ ਕੇ ਤੁਰਿਆ ਫਿਰਨਾ। ਜਦੋਂ ਕਿਤੇ ਪਹਿਨਾ ਵਾ, ਗਰਮੀ ਹੋਵੇ ਥੱਲੇ ਵਿਛਾਨਾ, ਸਰਦੀ ਹੋਵੇ ਉੱਤੇ ਲੈਣਾ, ਅਤੇ ਜੇ ਕਿਤੇ ਚੋਖੇ ਦਿਨ ਰਹਿਣਾ ਹੋਵੇ ਤਾਂ ਮੈਂ ਛਪਰੀ ਦੀ ਤਰ੍ਹਾਂ ਛੱਤ ਪਾ ਲਈ ਨਾ ਚੀਜ਼, ਅਤੇ ਕੀ ਇਹ ਕੰਮ ਹੈ ਪੰਜਾਂ ਵਾਲੇ ਲੈਣਾ, ਲੋੜ ਹੀ ਹੈ ਨਾ ਬੰਦੇ ਦੀ। ਜਿਹੜੀ ਅਰਜ਼ ਕਰਨ ਲੱਗਾ, ਤੂੰ ਕਰੀਮ ਹੈ, ਦਿਆਲੂ ਹੈ, ਉਸ ਪਰਹੇਜ਼ਗਾਰ ਬੰਦੇ ਨੇ ਇਹ ਕਿਹਾ ਬਈ ਮੈਂ ਨੇਮ ਬਣਾਇਆ ਕਿਸੇ ਨੂੰ ਰੋਟੀ ਦੇ ਕੇ ਖਾਣਾ ਖਿਲਾਉਣ ਤੋਂ ਬਾਅਦ ਤਾਂ ਮੈਂ ਰੋਟੀ ਖਾਂਗਾ। ਇੱਕ ਦਿਨ ਨੂੰ ਕੋਈ ਬੰਦਾ ਨਾ ਮਿਲਿਆ, ਕੋਈ ਆਦਮੀ ਨਾ ਮਿਲਿਆ, ਸ਼ਾਮ ਤੱਕ ਉਹ ਭੁੱਖਾ। ਇੱਕ ਬਜ਼ੁਰਗ ਮਿਲ ਗਿਆ, ਦਿਨ ਢਲੇ, 80 ਕੁ ਸਾਲ ਦੀ ਉਹਦੀ ਉਮਰ। ਉਹਨੂੰ ਕਹਿੰਦਾ ਬਾਬਾ ਤੂੰ ਖਾਣਾ ਖਾਣਾ ਹੈ? ਉਹ ਕਹਿੰਦਾ ਭੁੱਖ ਤਾਂ ਲੱਗੀ, ਸਵੇਰ ਦਾ ਕਿਸੇ ਦਿੱਤਾ ਨਹੀਂ। ਉਹ ਕਹਿੰਦਾ ਮੈਨੂੰ ਸਵੇਰ ਦਾ ਕੋਈ ਮਿਲਿਆ ਨਹੀਂ, ਮੈਂ ਆਪਣਾ ਪੁੰਨ ਕਰਮ ਕਰਨਾ। ਘਰ ਲੈ ਗਿਆ, ਥਾਲੀ 'ਚ ਪ੍ਰਸ਼ਾਦ ਪਾਇਆ ਅਤੇ ਉਹਨੇ ਤੋੜ ਕੇ ਬੁਰਕੀ ਖਾਧੀ, ਅਤੇ ਜਦੋਂ ਮੂੰਹ 'ਚ ਬੁਰਕੀ ਗਈ, ਦੰਦਾਂ ਨਾਲ ਉਹਨੇ ਹੱਥ ਪਕੜ ਲਿਆ ਰੋਟੀ ਦੇਣ ਵਾਲੇ ਨੇ, ਜਿਹੜਾ ਦੇ ਕੇ ਖਾਂਦਾ ਸੀ। ਕਹਿੰਦਾ ਹੈ ਰੱਬ ਦਾ ਸ਼ੁਕਰ ਕਰਨ ਤੋਂ ਬਿਨਾਂ, ਅੱਲਾਹ ਦਾ ਸ਼ੁਕਰ ਤਾਂ ਕਰ ਜਿਹਨੇ ਰੋਟੀ ਦਿੱਤੀ, ਮੈਂ ਆਸਤਕ ਹਾਂ। ਅਤੇ ਜਿਹਨੇ ਰੋਟੀ ਖਾਣੀ ਸੀ ਉਹਨੇ ਥਾਲੀ ਪਰਾਂ ਕਰਕੇ ਕਿਹਾ, ਕਹਿੰਦਾ ਚੁੱਕ ਆਪਣੀ ਰੋਟੀ, ਭੁੱਖਾ ਰਹਿ ਜਾਵਾਂਗਾ ਪਰ ਅੱਲਾਹ ਦਾ ਨਾਂ ਨਾ ਲਈ, ਮੈਂ ਨਹੀਂ ਸ਼ੁਕਰ ਕਰਦਾ ਹੁੰਦਾ। ਉਹ ਰੋਟੀ ਛੱਡ ਕੇ ਚਲਾ ਗਿਆ। ਕਹਾਣੀ ਹੈ, ਕਹਿੰਦੇ ਨੇ ਜਿਹਨੇ ਰੋਟੀ ਦਿੱਤੀ ਨਾ, ਉਹ ਜਦੋਂ ਬੈਠਾ ਬੰਦਗੀ ਵਿੱਚ, ਇਬਾਦਤ ਵਿੱਚ, ਉਹਦੇ ਅੰਦਰ ਦੀ ਸੁਰਤ ਖਿੰਡੇ, ਅਤੇ ਖਿੰਡਦੀ ਵੀ ਹੈ, ਟਿਕੇ ਨਾ। ਉਹਨੇ ਜ਼ਮੀਨ 'ਤੇ ਮਸਤਕ ਰੱਖ ਕੇ ਕਿਹਾ, ਯਾ ਅੱਲਾਹ ਮੈਂ ਇੰਨਾ ਪਰਹੇਜ਼ਗਾਰ ਮੈਦਾਨੀ ਬੰਦਾ, ਪਰ ਕੀ ਕਾਰਨ ਮੇਰਾ ਅੱਜ ਅੰਦਰ ਕਿਉਂ ਨਹੀਂ ਟਿਕ ਰਿਹਾ? ਅੰਦਰੋਂ ਆਵਾਜ਼ ਆਈ, ਤੂੰ ਠੀਕ ਹੈ ਪਰਹੇਜ਼ਗਾਰ ਬਹੁਤ ਹੈ, 80 ਸਾਲ ਹੋ ਗਏ ਜਿਹੜਾ ਬੰਦਾ ਅੱਜ ਤੇਰੇ ਘਰ ਆਇਆ, ਮੈਂ 80 ਸਾਲ ਤੋਂ ਰੋਜ਼ੀ ਦੇ ਰਿਹਾ, ਰੋਜ਼ ਉਹਦੇ ਕਬੂਲ ਸੁਣਨਾ, ਮੈਂ ਕਦੀ ਉਹਦੀ ਥਾਲੀ ਖਿੱਚੀ ਨਹੀਂ, ਅੱਜ ਤੇਰੇ ਹੱਥ ਵਿੱਚ ਆਇਆ ਤੂੰ ਉਹਦੀ ਥਾਲੀ ਵੀ ਖਿੱਚ ਲਈ ਹੈ। ਪਰਮਾਤਮਾ ਦਿਆਲੂ ਹੈ। ਮਹਾਰਾਜ ਜੀ ਨੇ ਕਿਹਾ ਕਰੁਣਾ ਕਰਖ ਹੈ, ਉਹ ਕਰੁਣਾ ਦਾ ਕਰਖ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ, ਉਹ ਦਿਆਲੂ ਨੇ। ਧੰਨ ਗੁਰੂ ਨਾਨਕ ਸਾਹਿਬ ਆਹੀ ਇੱਕ ਅਰਦਾਸ ਕਰ ਰਹੇ ਨੇ, ਹੱਕਾਂ ਕਬੀਰ ਕਰੀਮ ਤੂੰ ਬੇਐਬ, ਤੇਰੇ ਵਿੱਚ ਕੋਈ ਨੁਕਸ ਨਹੀਂ। ਸੱਚ ਇਹਵੇ ਆਸਤਕ ਬੰਦਾ ਜਦੋਂ ਵੀ ਕੁਝ ਵਾਪਰਦਾ ਆਪਣੇ ਕਰਮਾਂ ਨੂੰ ਮੰਨ ਲੈਂਦਾ, ਕਦੀ ਰੱਬ ਉੱਤੇ ਦੋਸ਼ ਆਰੋਪਣ ਨਹੀਂ ਕਰਦਾ। ਫਿਰ ਬੇਨਤੀ ਸੁਣਿਓ, ਆਸਤਕ ਬੰਦਾ ਕਰਮਾਂ ਨੂੰ ਸਵੀਕਾਰ ਕਰੇਗਾ ਮੇਰੀ ਭੁੱਲ, ਪਰ ਕਦੀ ਨਹੀਂ ਕਹਿੰਦਾ ਪਰਮਾਤਮਾ ਵੈਰ ਕਮਾਉਂਦਾ ਹੈ। ਉਹ ਤਾਂ ਕਹਿੰਦੇ ਨੇ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਰਮਾਤਮਾ ਕਰਤਾ ਆਪ ਨਾ ਭੁੱਲੇ, ਉਹ ਕਦੀ ਭੁੱਲਦਾ ਹੀ ਨਹੀਂ, ਬੇਐਬ, ਉਹਦੇ ਵਿੱਚ ਕੋਈ ਐਬ ਹੀ ਨਹੀਂ। ਕਲਗੀਧਰ ਜੀ ਦੀ ਬਾਣੀ ਵਿੱਚੋਂ ਪੜ੍ਹੀਏ ਨਾ, ਕਹਿੰਦੇ ਨੇ ਆਪਾਂ ਨੂੰ ਤਾਂ ਕੁਝ ਨਾ ਕੁਝ ਚੰਬੜਿਆ, ਕਿਸੇ ਨੂੰ ਕਾਮ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਮੋਹ, ਕਹਿੰਦੇ ਨੇ ਉਹਨੂੰ ਕੋਈ ਐਬ ਨਹੀਂ, ਕਾਮ ਨਾ, ਕ੍ਰੋਧ ਨਾ, ਮੋਹ, ਕੁਛ ਵੀ ਉਹਦੇ ਅੰਦਰ ਨਹੀਂ। ਪਰਮਾਤਮਾ ਐਬਾਂ ਤੋਂ ਰਹਿਤ ਹੈ। ਸਾਹਿਬ ਕਹਿੰਦੇ ਨੇ ਪਰਵਦਗਾਰ ਸਭ ਦੀ ਪਾਲਣਾ ਕਰਨ ਵਾਲਾ ਹੈ, ਪੱਥਰ ਦੇ ਕੀੜਿਆਂ ਨੂੰ ਰਿਜ਼ਕ ਦੇ ਰਿਹਾ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, 84 ਲੱਖ ਜੋਨ ਉਪਾਈ, ਰਿਜ਼ਕ ਦੀਆ ਸਭੂ ਕੋ ਤਦਕਾ, ਉਹ ਸਭ ਨੂੰ ਰਿਜ਼ਕ ਦਿੰਦਾ ਪਿਆ, ਸਭ ਦੀ ਪਾਲਣਾ ਕਰਦਾ ਪਿਆ ਹੈ, ਹਰ ਜੀਵ ਨੂੰ ਉਹ ਪਾਲ ਰਿਹਾ। ਭਗਤ ਧੰਨਾ ਸਾਹਿਬ ਜੀ ਨੇ ਤਾਂ ਕਹਿ ਦਿੱਤਾ, ਇਹਨੇ ਦਿਆਲੂ ਚਿਤ ਚੇਤ ਸਕੀਨੀ ਦਿਆਲ ਦਮੋਦਰ, ਬਿਬਹਿ ਨਾ ਜਾਣਸ ਕੋਈ, ਜੇ ਤਾਵੇਂ ਬ੍ਰਹਿਮੰਡ ਖੰਡ ਕੋ, ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਪਰਵਤਗਾਰ, ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤੰਤਿਸ ਬਾਹਰ, ਪੰਖ ਖੀਰ ਤੇ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਨ ਕੀਟ ਗੁਪਤ ਹੋਏ ਰਹਿਤਾ ਪੱਥਨ ਦਾ ਪੱਥਰ ਦਾ ਕੀੜਾ ਗੁਪਤ ਬੈਠਾ ਹੈ। ਮਾਂ ਦੇ ਉਦਰ ਚ ਪਾਣੀ ਹੈ ਤੇ ਕਿੱਡੀ ਉਹਨੇ ਕਿਰਪਾ ਕੀਤੀ। ਵੈਸੇ ਹੁਣ ਤਾਂ ਸਾਇੰਸ ਸਾਡੇ ਤੋਂ ਬਾਣੀ ਤੇ ਜੋ ਕਹਿ ਰਹੀ ਹੈ ਸਾਇੰਸ ਵਾਲੇ ਪਰਤਾ ਕਰ ਦਿਖਾ ਰਹੇ ਨੇ। ਇੱਕ ਝਿੱਲੀ ਹੈ ਬੱਚੇ ਉੱਤੇ, ਅੱਗ ਵੀ ਹੈ ਪਾਣੀ ਵੀ ਹੈ, ਪਰਮਾਤਮਾ ਕੀ ਕਰਦਾ ਉਹਨੂੰ ਬਚਾਉਣ ਲਈ ਉਹਦੀ ਝਿੱਲੀ ਵੀ ਆਪੇ ਬਦਲੀ ਜਾਂਦਾ ਹੈ, ਆਪੇ ਬਦਲੀ ਜਾ ਰਿਹਾ ਨਾ। ਮਾਂ ਜਨਮ ਤੋਂ ਬਾਅਦ ਕੱਪੜੇ ਬਦਲਦੀ ਏ, ਮੌਸਮ ਤੋਂ ਬਚਾਉਣ ਲਈ ਬੱਚੇ ਨੂੰ ਕੱਪੜੇ ਦਿੰਦੀ ਏ, ਤੇ ਜਿਸ ਦਿਨ ਕੁਝ ਵੀ ਕੁੱਲ ਨਹੀਂ ਮਾਂ ਦੇ ਉਧਰ ਦੇ ਅੰਦਰ ਦੀ ਝਿੱਲੀ ਜਿਹੜੀ ਉਹ ਪਰਮਾਤਮਾ ਹੀ ਕੱਪੜੇ ਪਹਿਨਾਈ ਜਾ ਰਿਹਾ ਹੈ। ਸਾਹਿਬ ਕਹਿੰਦੇ ਨੇ ਪਾਣੀ ਚ ਦੇ ਰਿਹਾ ਹੈ, ਉਹ ਕੱਛੀ ਕੁੰਮੀ ਦੇ ਬੱਚੇ ਪਾ ਰਿਹਾ ਹੈ, ਉਹ ਕੂੰਜ ਦੇ ਬੱਚਿਆਂ ਨੂੰ ਰਿਜ਼ਕ ਦੇ ਰਿਹਾ ਹੈ, ਉਹ ਜੋਨਰ ਨਾਂ ਦੀ ਮੱਖੀ ਨੂੰ ਪਾਲ ਰਿਹਾ ਹੈ। ਇਹ ਮੱਖੀ ਜਦੋਂ ਸ਼ੇਰ ਰੱਜ ਕੇ ਮਾਸ ਨਾਲ ਉਬਾਸੀ ਲੈਂਦਾ ਹੈ, ਉਨੀ ਦੇਰ ਚ ਉਹਦੇ ਜਾਣਾ ਚੋਂ ਮਾਸ ਖਿੱਚ ਕੇ ਲਿਜਾਂਦੀ, ਰੱਬ ਉਹਨੂੰ ਵੀ ਰਿਜ਼ਕ ਦੇ ਰਿਹਾ ਹੈ। ਸਾਹਿਬ ਕਹਿੰਦੇ ਨੇ ਪਾਕ ਪਰਵਤਗਾਰ ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਡ ਰਾਹੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀਆਂ ਦੋ ਤੁਕਾਂ ਵਿੱਚ ਇੱਕ ਅਰਦਾਸ ਕੀਤੀ, ਉਹ ਅਰਦਾਸ ਕੇਵਲ ਤਾਂ ਕੇਵਲ ਸਿਵਤਕ ਹੈ, ਉਸ ਅਰਦਾਸ 'ਚ ਮੰਗ ਨਹੀਂ। ਫਿਰ ਸ਼ਬਦ ਦੁਹਰਾ ਲਈ, ਇਸ ਲੜੀ ਨੂੰ ਕੱਲ੍ਹ ਅੱਗੇ ਤੋਰਾਂਗੇ। ਯੱਖ ਇਹਦਾ ਅਰਥ ਇੱਕ, ਅਰਜ਼ ਬੇਨਤੀ ਅਰਦਾਸ, ਯੱਖ ਅਰਜ਼ ਗੁਫਤਮ ਗੁਫਤਗੂ ਜਿਹਨੂੰ ਆਪਾਂ ਗੱਲਬਾਤ ਕਹਿੰਦੇ ਹਾਂ, ਗੁਫਤਮ ਮੰਮਾ ਖੀਰ ਤੇ ਮੀਮ ਲੱਗਾ ਗੁਫਤਮ ਮੈਂ ਆਖੀ, ਯੱਖ ਅਰਜ਼ ਗੁਫਤਮ ਪੇਸ਼ ਤੋ ਤੇਰੇ ਸਾਹਮਣੇ, ਦਰ ਵਿੱਚ ਗੋਸ਼ ਕੰਨ ਕੁਨ ਕਰਤਾਰ, ਹੇ ਕਰਤਾਰ ਮੈਂ ਇੱਕ ਬੇਨਤੀ ਤੇਰੇ ਸਨਮੁਖ ਖਲੋ ਕੇ ਕਹੀ, ਆਪਣੇ ਕੰਨਾਂ ਵਿੱਚ ਤਵੱਜੋ ਦੇ ਕੇ ਮੇਰੀ ਅਰਜ਼ ਸੁਣ। ਪਰਮਾਤਮਾ ਜੀ ਪੁੱਛਦੇ ਨੇ ਦੱਸੋ ਕੀ ਕਹਿਣ ਆਇਓ, ਕਹਿਣ ਲੱਗੇ ਬਸ ਤੇਰੀਆਂ ਸਿਫਤਾਂ ਹੀ ਕਹਿਣ ਆਇਆ ਹਾਂ। ਹੱਕਾ ਤੂੰ ਸੱਚ ਹੈ, ਕਬੀਰ ਤੂੰ ਵੱਡਾ ਹੈ, ਕਰੀਮ ਤੂੰ ਦਿਆਲੂ ਹੈ, ਹੱਕਾ ਕਬੀਰ ਕਰੀਮ ਤੂੰ ਬੇਐਬ, ਤੈਨੂੰ ਕੋਈ ਐਬ ਨਹੀਂ, ਪਰਵਤਗਾਰ ਤੂੰ ਸਭ ਦੀ ਪਾਲਣਾ ਕਰਨ ਵਾਲਾ ਹੈ। ਇਸੇ ਲੜੀ ਨੂੰ ਕੱਲ੍ਹ ਆਪਾਂ ਦੇਖਾਂਗੇ, ਇਹ ਕਿਉਂ ਗੁਰੂ ਜੀ ਨੇ ਪਹਿਲਾਂ ਕਹਿ ਦਿੱਤਾ ਹੱਕਾ ਕਬੀਰ ਕਰੀਮ ਤੂੰ, ਉਸ ਤੋਂ ਅੱਗੇ ਜੋ ਬਖਸ਼ਿਸ਼ ਕੀਤੀ। ਪਰ ਅੱਜ ਦੀ ਇਸ ਲੜੀ ਨੂੰ ਜੇਨ 'ਚ ਜ਼ਰੂਰ ਰੱਖਿਓ ਤਾਂ ਅਗਲੀ ਵਿਚਾਰ ਹੋ ਸਕੇਗੀ। ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਜੀ, ਕਿਉਂਕਿ ਤੁਸੀਂ ਕੰਮਾਂ ਕਾਰਾਂ ਵਾਲੇ ਦਿਨਾਂ ਵਿੱਚ ਵੀ ਵਕਤ ਕੱਢ ਕੇ ਗੁਰੂ ਸ਼ਬਦ ਸਰਵਣ ਕਰਨ ਵਾਸਤੇ ਆਏ ਹੋ। ਧੰਨ ਗੁਰੂ ਨਾਨਕ ਸਾਹਿਬ, ਸਾਨੂੰ ਸਭ ਨੂੰ ਮਤ ਸਮਤ ਬਖਸ਼ਣ ਜੀ। ਮੈਂ ਪ੍ਰਬੰਧਕ ਵੀਰਾਂ ਤੋਂ ਖਿਮਾ ਜ਼ਰੂਰ ਮੰਗ ਲਵਾਂਗਾ ਵੀ ਟਾਈਮ 3 ਦਿਨ ਮੇਰੇ ਕੋਲ ਹੈ, ਅਤੇ ਮੈਂ ਚਾਹਾਂਗਾ ਵੀ ਤੁਸੀਂ ਸਾਥ ਦਿਓ ਥੋੜ੍ਹਾ ਬਹੁਤਾ, ਮੈਂ ਟਾਈਮ ਵੱਧ ਹੀ ਲਾਉਣਾ, ਇਹ ਕਿਰਪਾ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।